शब्द बोल के सफला और पवित्र करने के चल तय करो। पहले दास बोलिया करेगा, फिर सारे भाई और उसके बाद सब विज्ञान बोलिया करो। तुद बिन कवन हमारा मेरे प्रीतम प्राणी आधारा, thank you। जीवित तुम ही जानी, तुम ही सजन सुहेले, सर्व सुखा मैं तुझसे पाए, रेखा कर अगय अतोले। तुझ बिन कवन हमारा, मेरे प्रीतम प्राण आधारा। तुझ बिन कवन हमारा, मेरे प्रीतम प्राण आधारा। गवन हमारा, मेरे प्रीतम प्राण आधारा। तुझ बिन गवन हमारा, मेरे प्रीतम प्राण आधारा। ప్రయత్నం. ఆహార హర జీవ పర్యా శైల పత్ర మే జంత ఉపాయ అహంకార రిస్క్ ఆగే కర్ తరయా మేరే మాధవ జీ సత్సంగత్ మిలే సో తరయా. సత్సంగత్ ਆਪਣੇ ਖਿਆਲਾਂ ਨੂੰ ਬਾਹਰੋਂ ਰੋਕਣਾ ਹਰ ਸਤਸੰਗੀ ਦਾ ਫਰਜ਼ ਹੋਇਆ ਕਰਦਾ, ਕਿਉਂਕਿ ਜਿਤਨੀ ਦੇਰ ਤੱਕ ਆਪਣੇ ਖਿਆਲ ਨੂੰ ਬਾਹਰੋਂ ਨਹੀਂ ਰੋਕਿਆ ਜਾਂਦਾ ਹਰੀ ਜਸ ਵਿੱਚ ਔਰ ਗੁਰੂ ਦੀ ਸਿੱਖਿਆ ਵਿੱਚ ਨਹੀਂ ਜੁੜਿਆ ਕਰਦਾ, ਜਿਤਨੀ ਦੇਰ ਤੱਕ ਹਰੀ ਜਸ ਵਿੱਚ ਮਨ ਜੁੜਦਾ ਨਹੀਂ, ਹਰੀ ਜਸ ਦਾ ਆਨੰਦ ਨਹੀਂ ਪ੍ਰਾਪਤ ਹੁੰਦਾ ਔਰ ਗੁਰੂ ਬਾਬਾ ਜੀ ਦੀ ਸਿੱਖਿਆ ਦੀ ਸਮਝ ਨਹੀਂ ਆਇਆ ਕਰਦੀ, ਤਾਂ ਤੇ ਖਿਆਲ ਦਾ ਰੋਕਣਾ ਅਤਿ ਜ਼ਰੂਰੀ ਹੈ। ਇਹਦੇ ਵਾਸਤੇ ਚਾਰ ਗੱਲਾਂ ਬਹੁਤ ਮਦਦਗਾਰ ਹੁੰਦੀਆਂ ਹਨ। ਪ੍ਰਸ਼ਨਾਂ ਦੁਆਰਾ ਸ਼ਬਦ ਵਿੱਚ ਬੋਲਣਾ, ਕੰਨਾਂ ਨੂੰ ਸੁਣ ਵਿੱਚ ਲਗਾ ਕੇ ਰੱਖਣਾ, ਨੇਤਰਾਂ ਨੂੰ ਗੁਰੂ ਸਰੂਪ ਦੇ ਧਿਆਨ ਤੋਂ ਬਿਨਾਂ ਇੱਧਰ ਉੱਧਰ ਨਾ ਜਾਣ ਦੇਣਾ, ਬੁੱਧ ਨਾਲ ਵਿਚਾਰ ਕਰੀ ਜਾਣਾ, ਇਉਂ ਮਨ ਪੂਰਾ ਪੂਰਾ ਲਾਭ ਉਠਾ ਸਕਿਆ ਕਰਦਾ। ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ। ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਹਨ, ਮਾਨੁਖ ਤਨ ਮਿਲ ਗਿਆ, ਮਨੁੱਖਾ ਦੇ ਵਿੱਚ ਆ ਕੇ ਵੀ ਜੀਵ ਹੈਵਾਨੀ ਜ਼ਿੰਦਗੀ ਬਸਰ ਕਰਕੇ ਹੋਰ ਨਰਕਾਂ ਵੀ ਜਾ ਡਿੱਗਦਾ, ਪਰ ਬੜੇ ਭਾਗ ਹੁਣ ਸਤਸੰਗ ਮਿਲ ਜਾਏ, ਬੜੇ ਭਾਗ ਸਾਧ ਸੰਗ ਇਨ ਭੇਟ ਤੋਂ ਦੁਰਮਤ ਹੋਈ। ਸੋ ਜੋ ਸਤਸੰਗ ਵਿੱਚ ਮਿਲਿਆ ਹੈ ਉਹਦਾ ਬਸ ਨਿਸ਼ਤਾਰਾ ਹੈ। ਜਿਵੇਂ ਕੋਈ ਬੱਚਾ ਸਕੂਲ ਵਿੱਚ ਦਾਖਲ ਹੋ ਗਿਆ, ਹੌਲੀ ਹੌਲੀ ਕਾਲਜ ਵਿੱਚ ਪਹੁੰਚ ਕੇ ਉਹ ਬੜਾ ਭਾਰਾ ਵਿਦਵਾਨ ਹੋ ਜਾਂਦਾ, ਇਸੀ ਤਰ੍ਹਾਂ ਹੀ ਸਤਸੰਗ ਜੋ ਹੋਇਆ ਕਰਦੇ ਹਨ ਪਰਮਾਰਥ ਸਕੂਲ ਜਾਂ ਕਾਲਜਿਸ ਹੁੰਦੇ ਹਨ। ਸਤਸੰਗ ਤੋਂ ਬਿਨਾਂ ਸੱਤੇ ਪਾਸੇ ਦੀ ਸੋਝੀ ਨਹੀਂ ਪਿਆ ਕਰਦੀ। ਸਤਿਗੁਰੂ ਨਾਨਕ ਦੇਵ ਮਹਾਰਾਜ ਜਗ ਜਲੰਧਰ ਦੀ ਸਾਰ ਕਰਦੇ ਕਰਦੇ ਅੱਜ ਕਿਸੇ ਸ਼ਹਿਰ ਤੋਂ ਬਾਹਰ ਬੈਠੇ ਹੋਏ ਹਨ। ਮਰਦਾਨਾ ਰਬਾਬ ਵਜਾ ਰਿਹਾ ਹੈ, ਹਜ਼ੂਰ ਦੇ ਪਵਿੱਤਰ ਗਲੇ ਤੇ ਸ਼ਬਦ ਉਚਾਰਨ ਹੋਇਆ ਜਿਸਦੇ ਵਿੱਚ ਵਾਹਿਗੁਰੂ ਅੰਤਰਯਾਮੀ ਬੇਅੰਤ ਹੈ, ਉਹਦੀ ਮਹਿਮਾ ਕਥਨੀ ਹੈ। ਇਸ ਦੀ ਬਾਬ ਐਸਾ ਫਰਮਾਉਂਦੇ ਹਨ,
ਤੇਰਾ ਬ੍ਰਹਮਾ ਨੇ ਅੰਤ ਨਾ ਪਾਇਆ, ਮੈਂ ਮਨਾਂ ਤੇਰੀ ਵੇਦ ਜਾਣਦੇ Thank you.
ਬ੍ਰਹਮਾ ਨਾ ਜਾਣੇ ਵੇਦ, ਬ੍ਰਹਮੇ ਨੀ ਜਾਣੇ ਭੇਦ, ਅਵਤਾਰ ਨਾ ਜਾਣੇ ਅੰਤ, ਪਰਮੇਸ਼ਰ ਪਾਰ ਬੰਦੇ ਅੰਤ, ਆਪਣੀ ਗਤਿ ਆਪ ਜਾਣੇ, ਸੁਣ ਸੁਣ ਅਵਰ ਵਖਾਨੇ, ਸ਼ੰਕਰਾ ਨਹੀਂ ਜਾਣੇ ਭੇਵ, ਖੋਜ ਤਹਾਰੇ ਦੇਵ, ਦੇਵਿਆਂ ਨਹੀਂ ਜਾਣੇ ਮ੍ਰਮ, ਸਭ ਉੱਪਰ ਅਲਖ ਪਾਦਮ, ਇੱਕ ਪਰਮੇ ਇੱਕ ਭਗਤੀ ਲਾਏ, ਆਪਣਾ ਕੀਆ ਆਪ ਜਨਾਏ, ਸੁਨਤਨ ਕੀ ਸੁਣ ਸਾਚੀ ਸਾਖੀ, ਸੋ ਬੋਲਾਂ ਜੋ ਪੇਖਾਂ ਆਖੀ, ਨਹੀਂ ਲੇਪਤ ਸੁਨ ਨ ਪਾਪ, ਨਾਨਕ ਕਾ ਪ੍ਰਭ ਆਪੇ ਆਪ। ਸ਼ਬਦ ਦਾ ਬਾਰ ਬਾਰ ਉਚਾਰਨ ਕੀਤਾ, ਸਮਾਪਤੀ ਹੋਈ। ਮਰਦਾਨਾ ਅਰਜ ਕਰਦਾ ਗਰੀਬ ਨਿਵਾਜ, ਉਹ ਸਾਹਮਣੇ ਸ਼ਹਿਰ ਦੀਂਦਾ, ਕਿਉਂਕਿ ਉੱਚੇ ਉੱਚੇ ਮਕਾਨਾਤ ਨਜ਼ਰ ਆਉਂਦੇ ਹਨ। ਹੁਕਮ ਹੋਵੇ ਜਾ ਕੇ ਕੁਛ ਖਾ ਪੀਆਵਾਂ, ਕਿਉਂਕਿ ਭੁੱਖ ਡਾਢੀ ਲੱਗੀ ਹੋਈ ਹੈ। ਇਹ ਬਚਨ ਸੁਣ ਕੇ ਗੁਰੂ ਜੀ ਕਹਿੰਦੇ, ਮਰਦਾਨਿਆਂ ਸ਼ਹਿਰ ਤਾਂ ਦੀਂਦਾ, ਮਕਾਨਾਤ ਵੀ ਦੀਂਦੇ ਹਨ, ਪਰੇ ਦੱਸ ਤੇਰਾ ਕੋਈ ਇੱਥੇ ਵਾਕਫ ਹੈ? ਤੈਨੂੰ ਖਾਣ ਪੀਣ ਨੂੰ ਦੇ ਦੇਗਾ, ਦੁਨੀਆਂ ਵਾਕਫ ਤੋਂ ਬਿਨਾਂ ਤਾਂ ਕਿਸੇ ਨੂੰ ਕੁਛ ਖਾਣ ਪੀਣ ਨੂੰ ਦਿੰਦਾ ਨਹੀਂ। ਇਹ ਸੁਣ ਕੇ ਮਰਦਾਨਾ ਅਰਜ ਕਰਦਾ, ਮਹਾਰਾਜ ਮੰਗ ਕੇ ਖਾ ਲਵਾਂਗਾ। ਗੁਰੂ ਜੀ ਕਹਿੰਦੇ, ਰੱਬ ਦਾ ਫਕੀਰ ਮੰਗੇ ਦੁਨੀਆਂ ਤੋਂ, ਅਸ਼ਚਰਜ ਬਾਤ ਹੈ। ਇੰਨਾ ਕਹਿੰਦੇ ਹੋਏ ਗੁਰੂ ਜੀ ਨੇ ਆਪਣੇ ਚਰਨ ਦਾ ਅੰਗੂਠਾ ਜ਼ਮੀਨ ਵਿੱਚ ਮਾਰਿਆ, ਇੱਕ ਲਾਲ ਰੰਗ ਦੀ ਚਮਕੀਲੀ ਗੀਟੀ ਨਿਕਲੀ। ਕਹਿਣ ਲੱਗੇ, ਲੈ ਉਠਾ ਲੈ, ਕੁਛ ਖਾ ਪੀਆਂ ਵੀ ਜੋ ਵਾਪਸ ਮੋੜਨ ਵਾਪਸ ਲਿਆਂ। ਮਰਦਾਨਾ ਸ਼ਹਿਰ ਨੂੰ ਤੁਰਿਆ ਜਾਂਦਾ, ਦੇਖਦਾ ਜਾਂਦਾ ਵੀ ਕੀ ਚੀਜ਼ ਹੈ, ਇਹਦਾ ਕੋਈ ਕੀ ਕੁਛ ਦੇਵੇਗਾ। ਮੇਰੀ ਭੁੱਖ 250 ਸ਼ੇਰ ਹੈ, ਮੈਨੂੰ ਇਤਨਾ ਹਾਰ ਕੁਛ ਮਿਲ ਜਾਏ, ਬਸ ਇਦੋਂ ਜ਼ਿਆਦਾ ਮੈਂ ਚਾਹੁੰਦਾ ਨਹੀਂ। ਜਾਂਦਿਆਂ ਜਾਂਦਿਆਂ ਸ਼ਹਿਰ ਵਿੱਚ ਪਹੁੰਚ ਗਿਆ, ਅੱਗੇ ਸਬਜ਼ੀ ਫਰੋਸ਼ਾਂ ਦੀਆਂ ਦੁਕਾਨਾਂ ਹਨ, ਸਬਜ਼ੀ ਵੇਚਣ ਵਾਲੇ ਦੀਆਂ ਦੁਕਾਨਾਂ ਹਨ। ਇੱਕ ਦੁਕਾਨ ਤੇ ਜਾ ਕੇ ਕਹਿੰਦੇ, ਲੈ ਬਈ ਭਰਾਵਾ ਆਹ ਚੀਜ਼ ਲੈ ਲੈ, ਮੈਨੂੰ 250 ਸਿਰਫ ਕੀ ਕੋਈ ਚੀਜ਼ ਦੇ ਦੇ। ਉਹ ਕਹਿੰਦਾ, 250 ਸ਼ੇਰ, ਇਸ ਦੀਆਂ ਸਿਰਫ 2 ਗੂੜੀਆਂ ਮਿਲਣਗੀਆਂ। ਕਿਹਾ ਹੈ ਇਹੋ ਜਿਹੇ ਰੋਡ ਸਾਡੀਆਂ ਗਲੀਆਂ ਵਿੱਚ ਬੜੇ ਰੁਲਦੇ ਫਿਰਦੇ। ਮਰਦਾਨਾ ਕਹਿੰਦਾ, 2 ਗੂੜੀਆਂ ਨਾਲ ਮੇਰੀ ਭੁੱਖ ਨਹੀਂ ਦੂਰ ਹੋਣੀ, ਮੇਰਾ ਆਹਾਰ 250 ਸ਼ੇਰ ਹੈ, ਕੋਈ ਚੀਜ਼ ਦੇ ਦੇ 250। ਉਹ ਕਹਿੰਦਾ, ਨਹੀਂ 2 ਗੂੜੀਆਂ ਲੈਣੇ, ਲੈ ਲੈ ਨਹੀਂ ਜਾ। ਮਰਦਾਨਾ ਅੱਗੇ ਗਿਆ, ਕੁਛ ਫਾਸਲੇ ਤੇ ਹਲਵਾਈ ਦੀ ਦੁਕਾਨ ਹੈ, ਉਸਨੂੰ ਕਹਿੰਦਾ, ਲਓ ਜੀ ਇਹਦਾ ਕੀ ਕੁਛ ਦਿੰਦੇ ਹੋ? ਉਹ ਕਹਿੰਦਾ, 1 ਸ਼ੇਰ ਮਠਿਆਈ, ਇਹ ਤੁਹਾਨੂੰ ਜ਼ਿਆਦਾ ਨਹੀਂ ਮਿਲੇਗੀ। ਮਰਦਾਨਾ ਕਹਿੰਦਾ, 250 ਸ਼ੇਰ ਤਾਂ ਦਿਓ, 1 ਸ਼ੇਰ ਨਾਲ ਮੇਰੀ ਭੁੱਖ ਨਹੀਂ ਦੂਰ ਹੋਣੀ। ਉਹ ਕਹਿੰਦਾ, ਬਸ 1 ਸ਼ੇਰ ਤੋਂ ਜ਼ਿਆਦਾ ਨਹੀਂ ਮਿਲੇਗੀ, ਲੈਣੀ ਲੈ ਨਹੀਂ ਜਾ। ਮਰਦਾਨਾ ਅੱਗੇ ਚਲਾ ਗਿਆ, ਜਾਂਦੇ ਜਾਂਦੇ ਕੱਪੜੇ ਵਾਲੀ ਦੁਕਾਨ ਹੈ, ਸੋਚਦਾ ਵੀ ਇਹ ਤੋਂ ਵੀ ਪੁੱਛ ਕੇ ਕੀ ਚੀਜ਼। ਸੋ ਉੱਥੇ ਗਿਆ, ਉਹਨੂੰ ਕਹਿੰਦਾ, ਇਹਦਾ ਕੀ ਕੁਛ ਦਿੰਦੇ ਹੋ? ਉਹ ਕਹਿੰਦਾ, 2 ਗਜ ਖੱਦਰ ਲੈ ਲਾ, ਹੋਰ ਕੀ ਲੈਣਾ। ਮਰਦਾਨਾ ਅੱਗੇ ਚਲਾ ਗਿਆ, ਜਾਂਦਾ ਜਾਂਦਾ ਕੁਦਰਤੀ ਸਾਲਤਰਾ ਨਾਮ ਕਰਕੇ ਜਵਾਰੀ ਹੈ, ਉਸਦੀ ਦੁਕਾਨ ਉਸਦੇ ਪਾਸ ਪਹੁੰਚ ਗਿਆ। ਉਹਨੂੰ ਜਾ ਕੇ ਕਹਿਣ ਲੱਗਾ, ਉਹ ਚੀਜ਼ ਉਹ ਗੀਟੀ ਉਹਦੇ ਅੱਗੇ ਰੱਖ ਕੇ ਕਹਿਣ, ਦੇਖੋ ਸ਼ਾਹ ਜੀ ਇਹ ਕੀ ਚੀਜ਼ ਹੈ? ਜਦੋਂ ਉਸਨੇ ਉਹ ਲਾਲ ਦੇਖਿਆ, ਆਸ਼ਸ਼ ਕਰ ਉੱਠਿਆ, ਉਹਦੇ ਚਿਹਰੇ ਦੀ ਰੰਗਤ ਬਦਲ ਗਈ, ਤੇਰਾ ਖੁਸ਼ੀ ਵਿੱਚ ਚਮਕ ਉੱਠਿਆ, ਦੋਵੇਂ ਹੱਥ ਜੋੜ ਕੇ ਮੱਥਾ ਟੇਕ ਕੇ ਆਵਾਜ਼ ਦਿੱਤੀ ਆਪਣੇ ਨੌਕਰ ਨੂੰ, ਅਧਰਕੇ ਬੇਟਾ ਅਧਰਕਾ, ਜਲਦੀ 100 ਰੁਪਇਆ ਕੱਢ ਕੇ ਲਿਆ। ਸ਼ਿਫ ਕਰਨ ਲੱਗਾ, ਆਸ਼ਚਰਜ ਸ਼ਹਿਰ ਹੈ। ਸਾਡੇ ਉਸਤਾਦ ਕਹਿੰਦੇ ਹੁੰਦੇ ਸਨ, ਜੇਕਰ ਇਹੋ ਜਿਹੀ ਚੀਜ਼ ਦੇਖਣ ਨੂੰ ਨਸੀਬ ਹੋਵੇ ਤਾਂ 100 ਰੁਪਇਆ ਦਰਸ਼ਨੀ ਭੇਟ ਰੱਖੀਏ, ਔਰ ਦੋਵੇਂ ਹੱਥ ਜੋੜ ਕੇ ਮੱਥਾ ਟੇਕ। ਇਤਨੇ ਨੂੰ ਅਧਰਕਾ, 100 ਰੁਪਇਆ, ਉਹਨਾਂ ਸਮਿਆਂ ਵਿੱਚ ਨੋਟ ਨਹੀਂ ਸਨ ਹੁੰਦੇ, ਚਾਂਦੀ ਦੇ ਰੁਪਏ ਜਾਂ ਮੋਹਰਾਂ ਸੋਨੇ ਦੀਆਂ ਹੁੰਦੀਆਂ ਸਨ। 100 ਰੁਪਇਆ ਕੱਢ ਕੇ ਲਿਆਇਆ, ਉਸ ਸਾਧ ਸਰਾਏ ਨੇ ਫਿਰ 100 ਰੁਪਇਆ ਉਸ ਲਾਲ ਦੇ ਅੱਗੇ ਰੱਖ ਕੇ ਫਿਰ ਦੁਬਾਰਾ ਮੱਥਾ ਟੇਕਿਆ। ਲਓ ਜੀ, ਕਹਿਣ ਲੱਗੇ, ਇਹ ਤਾਂ ਇਹਦੀ ਦਰਸ਼ਨੀ ਪੇਟ ਹੈ, ਇਹਦੀ ਕੀਮਤ ਮੈਂ ਇਕੱਲਾ ਨਹੀਂ ਦੱਸ ਸਕਦਾ ਅਗਰ ਵੇਚਣ ਦਾ ਖਿਆਲ ਹੈ। ਮਰਦਾਨਾ ਹੈਰਾਨ ਹੋ ਰਿਹਾ ਪਿਛਲੇ ਸਬਜ਼ੀ ਫਰੋਸ਼ ਦੀ ਗੱਲ ਨੂੰ ਯਾਦ ਕਰਕੇ 2 ਉਂਗਲੀਆਂ ਤੋਂ ਜ਼ਿਆਦਾ ਨਾ ਦੇਵੇ ਔਰ ਹਲਵਾਈ ਸ਼ੇਰ ਮਿਠਾਈ ਤੋਂ ਜ਼ਿਆਦਾ ਨਾ ਦੇਵੇ, ਕੱਪੜੇ ਵਾਲਾ 2 ਗਜ਼ ਖੱਦਰ ਤੋਂ ਜ਼ਿਆਦਾ ਨਿਸ਼ਤਾ ਦੇਵੇ, ਪਰ ਇੱਥੇ 100-100 ਰੁਪਏ ਦੱਸਣੀ ਪਏ। ਫਿਰ ਕਹਿੰਦਾ, ਕੀਮਤ ਇਸਦੀ ਮੈਂ ਇਕੱਲਾ ਨਹੀਂ ਦੱਸ ਸਕਦਾ, ਕਈ ਜਵਾਰੀ ਇਕੱਠੇ ਹੋਣਗੇ, ਬਾਦਸ਼ਾਹੀ ਜਵਾਰੀ ਹੋਣਗੇ, ਪ੍ਰਾਈਵੇਟ ਜਵਾਰੀ ਹੋਣਗੇ, ਫਿਰ ਵਿਚਾਰ ਕੀਤੀ ਜਾ ਸਕਦੀ ਹੈ, ਬੜਾ ਬੇਕੀਮਤ ਲਾਲ ਹੈ। ਸੋ ਇਉਂ ਜਿਸ ਮਰਦਾਨੇ ਨੇ ਇਹ ਕੁਝ ਦੇਖਿਆ, ਮਰਦਾਨਾ ਬੜਾ ਹੈਰਾਨ ਹੋ ਰਿਹਾ, ਬੜਾ ਸਿਆਣਾ ਸੀ ਸਾਲ ਸਰਾਏ ਮਰਦਾਨੇ ਦੇ ਚਿਹਰੇ ਵੱਲ ਤੱਕ ਕੇ ਭਾਂਪ ਗਿਆ ਵੀ ਇਸਦੇ ਚਿੱਤ ਵਿੱਚ ਕੋਈ ਹੈਰਾਨੀ ਹੈ। ਇਹ ਸਮਝਦਾ ਹੋਣਾ ਹੈ ਵੀ 100 ਰੁਪਏ ਦੀ ਕੀਮਤ ਦੇ ਰਿਹਾ। ਫਿਰ ਕਹਿੰਦਾ, ਸਾਲ ਸਰਾਏ, ਮੈਂ ਇਸਦੀ ਕੀਮਤ ਨਹੀਂ ਅਦਾ ਕਰ ਰਿਹਾ, ਤਾਂ ਵੈਸੇ ਤਾਂ ਬੜਾ ਬੇਕੀਮਤ ਲਾਲ ਹੈ, ਇਹ ਤਾਂ ਸਿਰਫ ਮੈਂ ਦਰਸ਼ਨੀ ਪੇਟ ਦੇ ਰਿਹਾ, ਅਗਰ ਇਸਦਾ ਵੇਚਣ ਦਾ ਖਿਆਲ ਹੈ ਤਾਂ ਕਈ ਵਾਰੀ ਇਕੱਠੇ ਹੋ ਕੇ ਵਿਚਾਰ ਕਰਾਂਗੇ, ਮੈਂ ਇਕੱਲਾ ਨਹੀਂ ਦੱਸ ਸਕਦਾ, ਇਹ ਜੀ ਸ਼ਾਇਦ ਕਿਤੇ ਕਿਤੇ ਦੇਖਣ ਨੂੰ ਨਸੀਬ ਹੁੰਦੀ। ਸੋ ਇੰਨੀ ਗੱਲ ਜਦੋਂ ਕਈ ਮਰਦਾਨੇ ਨੂੰ ਕਹਿਣ ਲੱਗੇ, ਐ ਲੈ ਜਾਓ, ਦੋਵੇਂ ਚੀਜ਼ਾਂ ਲੈ ਜਾਓ, 100 ਰੁਪਇਆ ਵੀ ਲੈ ਜਾਓ ਅਤੇ ਇਹ ਨਹੀਂ। ਮਰਦਾਨਾ ਵੀ ਅੱਗੇ ਕਹਿਣ ਲੱਗਿਆ, ਜਾਂ ਤਾਂ ਮੈਂ ਇਹ ਲਿਜਾਊ ਜਾਂ ਆ ਲਿਜਾਊ, ਇਹਨੇ ਜਾਂ 100 ਰੁਪਇਆ ਲਿਜਾਊ ਜਾਂ ਆਏ ਚੀਜ਼ ਲਾਲ ਹੈ ਇਹ ਲਿਜਾਵਾਂ, ਦੋਵੇਂ ਚੀਜ਼ਾਂ ਨਹੀਂ ਮੈਂ ਲੈ ਕੇ ਜਾਂਦਾ, ਸੰਤੋਖੀ ਬੰਦਾ ਕਿਹੜਾ ਲੱਭਣਾ ਸੌਖਾ। ਸੋ ਇਉਂ ਉੱਧਰ ਸਾਧ ਸਰਾਏ ਵੀ ਹੈਰਾਨ ਹੋ ਰਿਹਾ, ਅਖੀਰ ਪੁੱਛਣ ਲੱਗਿਆ, ਇਹ ਵਸਤੂ ਤੁਹਾਡੀ ਹੈ, ਇਸ ਦਾ ਮਾਲਕ ਕੋਈ ਹੋਰ ਹੈ? ਮਰਦਾਨਾ ਕਹਿੰਦਾ, ਮੈਂ ਤਾਂ ਸੇਵਾਦਾਰ ਹਾਂ, ਮੈਂ ਤਾਂ ਇੱਕ ਛੋਟਾ ਜਿਹਾ ਅਦਨਾ ਜਿਹਾ ਸੇਵਕ ਹਾਂ, ਮਾਲਕ ਤਾਂ ਇਹਦਾ ਬਾਹਰ ਬੈਠਾ ਹੈ, ਕੀ ਨਾਂ ਹੈ? ਸੋ ਕਹਿਣਗਾ, ਗੁਰੂ ਨਾਨਕ ਨਿਰੰਕਾਰ। ਇਹ ਸੁਣ ਕੇ ਚਿੱਤ ਨੂੰ ਕੋਈ ਸ਼ਾਂਤ ਆਏ, ਕਿਉਂ? ਇਹ ਸਾਲਸਰਾ ਹੈ ਔਰ ਉਸਦਾ ਨਾਮ ਅਦਰਕਰ, ਦੋਵੇਂ ਸਤਸੰਗੀ ਬੰਦੇ ਸਨ, ਪਰਮਾਰਥਕ ਬੰਦੇ ਸਨ, ਪਰਮਾਰਥਕ ਸ਼ੌਕ ਰੱਖਦੇ ਸਨ, ਸਤਸੰਗ ਵੀ ਕਰਦੇ ਸਨ, ਪਰ ਅਜੇ ਤੱਕ ਇਹਨਾਂ ਨੂੰ ਸ਼ਾਂਤ ਨਸੀਬ ਨਹੀਂ ਸੀ ਹੋਈ। ਸ਼ਾਂਤੀ ਦੇ ਚਾਹਵਾਨ ਸਨ, ਸਤਸੰਗ ਸ਼ਾਂਤੀ ਪਦਾਰਥਾਂ 'ਚ ਨਹੀਂ, ਸ਼ਾਂਤੀ ਬਹੁਤ ਰੁਪਏ 'ਚ ਨਹੀਂ, ਸ਼ਾਂਤੀ ਬਹੁਤੇ ਵੱਡੇ ਵੱਡੇ ਮਕਾਨਾਂ 'ਚ, ਸ਼ਾਂਤੀ ਮੋਟਰਾਂ ਬੱਗੀਆਂ 'ਚ ਨਹੀਂ, ਸ਼ਾਂਤਾਂ ਬੜੇ ਬੜੇ ਮਿਨਿਸਟਰੀਆਂ 'ਚ ਨਹੀਂ, ਸ਼ਾਂਤੀ ਤਾਂ ਸਤਸੰਗ ਔਰ ਵਾਹਿਗੁਰੂ ਦੇ ਭਜਨ ਵਿੱਚ ਹੀ ਹੈ। ਸੋ ਇਸ ਕਰਕੇ ਸਾਰੇ ਲੋਕ ਜਿਉਂ ਜਿਉਂ ਪਹਿਲੇ ਪਹਿਲੇ ਇਨਸਾਨ ਕੋਸ਼ਿਸ਼ ਕਰਦਾ ਹੈ ਵੀ ਮੈਂ ਧਨ ਇਕੱਠਾ ਕਰਾਂ ਕਿਵੇਂ ਕਿਵੇਂ, ਸ਼ਾਇਦ ਮੈਂ ਪੂਰਾ ਸੁਖੀ ਹੋ ਜਾਵਾਂਗਾ, ਪਰ ਸੁੱਖ ਨਹੀਂ ਮਿਲਦਾ, ਹੋਰ ਕਰਦਾ ਫਿਰ ਨਹੀਂ ਸੁੱਖ ਮਿਲਦਾ, ਜ਼ਿਆਦਾ ਪਰੇਸ਼ਾਨ ਹੁੰਦਾ ਚਲਾ ਜਾ। ਸੋ ਇਸੀ ਤਰ੍ਹਾਂ ਕਿਸੇ ਵਸਤੂ ਵਿੱਚ ਇਸਨੂੰ ਜਦੋਂ ਸੁੱਖ ਨਹੀਂ ਲੱਭਦਾ ਅਖੀਰ, ਫਿਰ ਇਸਨੂੰ ਸੂਝਬੂਝ ਪੈਂਦੀ ਹੈ ਵੀ ਸ਼ਾਂਤੀ ਦਾਤਾ ਤਾਂ ਵਾਹਿਗੁਰੂ ਦਾ ਭਜਨ। ਸੋ ਇਸੀ ਤਰ੍ਹਾਂ ਇਹ ਸਾਧਸਰਾਏ ਬੜਾ ਸਾਰਾ ਕਰੁਣਾਪਤੀ ਜਾ ਰਹੀ ਸੀ, ਸ਼ਾਂਤ ਨਹੀਂ ਸੀ ਅਜੇ ਤੱਕ ਨਸੀਬ ਹੋਏ, ਸਤਸੰਗ ਵੀ ਭਾਵੇਂ ਕਰਦਾ ਸੀ। ਖੈਰ, ਗੁਰੂ ਨਾਨਕ ਜੀ ਦਾ ਨਾਂ ਸੁਣਿਆ ਸੀ ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਖਬਰ ਦੂਰ ਪਹੁੰਚਣੀ ਬੜੀ ਮੁਸ਼ਕਲ ਹੁੰਦੀ ਸੀ, ਅੱਜ ਸਾਇੰਸ ਦਾ ਜ਼ਮਾਨਾ ਹੋਣ ਕਰਕੇ ਮਿੰਟਾਂ ਸਕਿੰਟਾਂ ਵਿੱਚ ਲੱਖਾਂ ਮੀਲਾਂ 'ਤੇ ਖਬਰ ਪਹੁੰਚਦੀ ਹੈ। ਉਦੋਂ ਗੁਰੂ ਨਾਨਕ ਜੀ ਦਾ ਨਾਂ ਉੱਠਦਾ ਜਾਂ ਸੁਣਿਆ ਸੀ ਵੀ ਦੁਨੀਆਂ ਦੇ ਉਧਾਰ ਵਾਸਤੇ ਆਪ ਜੀ ਦਾ ਅਵਤਾਰ ਹੋਇਆ। ਇਹ ਸੁਣ ਕੇ ਮਰਦਾਨੇ ਨੂੰ ਕਹਿਣ ਲੱਗਾ, ਭਾਈ ਮਰਦਾਨਾ, ਗੁਰੂ ਨਾਨਕ ਜੀ ਨਾਲ ਕਿਤਨੇ ਕੁ ਸਾਧੂ ਹਨ? ਮਰਦਾਨਾ ਕਹਿੰਦੇ, ਕਿਤੇ ਕਿਤੇ ਤਾਂ ਸੈਂਕੜੇ ਹੋ ਜਾਂਦੇ ਹਨ, ਪਰ ਹੁਣ ਤਾਂ ਮੈਂ ਔਰ ਭਾਈ ਵਾਲਾ ਹੀ ਹਾਂ, ਮੈਂ ਰਬਾਬ ਵਜਾਉਣਾ, ਭਾਈ ਵਾਲਾ ਚੁਮਰ ਬਰਦਾਸ। ਸੋ ਪ੍ਰਸ਼ਾਦ ਪਾਣੀ ਦਾ ਇੰਤਜ਼ਾਮ ਪੁੱਛਣ ਲੱਗਿਆ ਸਾਲ ਸਰਾਏ, ਕਹਿਣ ਲੱਗੇ, ਸਵਾਲ ਕਿਸੇ ਨੂੰ ਪਾਉਂਦਾ ਹੀ ਨਹੀਂ, ਕੋਈ ਪ੍ਰੇਮੀ ਲੈ ਜਾ ਉਹਦਾ ਪ੍ਰੇਮ ਪੂਰਾ ਕਰ। ਹੁਣ ਭੋਜਨ ਪਾਣੀ ਦਾ ਕਿਵੇਂ ਹੈ? ਕਹਿਣ ਲੱਗਾ, ਅਜੇ ਤੱਕ ਨਹੀਂ ਕੋਈ ਇੰਤਜ਼ਾਮ। ਇਹ ਗੱਲ ਸੁਣ ਕੇ ਸਾਲ ਸਰਾਏ ਨੇ ਅੰਦਰ ਸੁਨੇਹਾ ਦਿੱਤਾ ਵੀ 5-7 ਸ਼੍ਰੀਆਂ ਦਾ ਭੋਜਨ ਤਿਆਰ ਹੋ ਜਾਵੇ, ਕੁਛ ਫਲ ਮੰਗਾ ਲਏ ਬਾਜ਼ਾਰ ਤੋਂ, ਅਤੇ ਮਰਦਾਨੇ ਨੂੰ ਕਹਿਣਗੇ, ਤੁਸੀਂ ਦੋਵੇਂ ਚੀਜ਼ਾਂ ਲੈ ਕੇ ਚੱਲੋ, ਮੈਂ ਵੀ ਹਾਜ਼ਰ ਹੁੰਦਾ ਹਾਂ, ਮੈਂ ਵੀ ਦਰਸ਼ਨ ਕਰਾਂਗਾ, ਮੈਂ ਵੀ ਸ਼ੌਕ ਰੱਖਦਾ ਪਰਮਾਰਥ ਦਾ, ਔਰ ਆ ਕੇ ਗੁਰੂ ਬਾਬਾ ਜੀ ਦੇ ਦਰਸ਼ਨ ਕਰਦਾ ਹਾਂ, ਤੁਹਾਡਾ ਮਾਲਕ ਇਸ 'ਤੇ ਨਾਰਾਜ਼ ਨਹੀਂ ਹੋਵੇਗਾ। ਮਰਦਾਨਾ ਦੋਵੇਂ ਚੀਜ਼ਾਂ 100 ਰੁਪਇਆ ਅਤੇ ਲਾਲ ਲੈ ਕੇ ਆ ਕੇ ਗੁਰੂ ਬਾਬਾ ਜੀ ਦੇ ਅੱਗੇ ਰੱਖ ਕੇ ਮੱਥਾ ਟੇਕਿਆ,
ਗੁਰੂ ਜੀ ਹੱਥ ਰਸਮ ਚ ਕਹਿੰਦੇ ਨੇ ਮਰਦਾਨੇ ਬੜਾ ਲੋਭੀ, ਨਾਲੇ ਇਹ ਲਿਆ ਇਹਨਾਂ ਨੂੰ ਆਹ ਲਿਆ ਦੋਵੇਂ ਚੀਜ਼ਾਂ ਲਾਇਆ। ਅੱਗੋਂ ਮਰਦਾਨਾ ਕਹਿੰਦੇ ਤੇਰੀਆਂ ਤੂੰ ਜਾਣ, ਜਾਂ ਤਾਂ ਸਬਜ਼ੀ ਫਰੋਸ਼ ਦੋ ਉਂਗਲੀਆਂ ਤੋਂ ਜ਼ਿਆਦਾ ਨਾ ਦੀਆਂ ਦੇ, ਜਾਂ ਹਲਵਾਈ ਸ਼ੇਰ ਮਿਠਾਈ ਤੋਂ ਜ਼ਿਆਦਾ ਨਾ ਦੇਵੇ, ਜਾਂ ਕੱਪੜੇ ਵਾਲਾ ਦੋ ਗਲਖਤਰ ਤੋਂ ਜ਼ਿਆਦਾ ਨਾ ਦੇਵੇ, ਜਾਂ 100 ਰੁਪਇਆ ਦਸ਼ਮੀ। ਇਹ ਵਚਨ ਸੁਣ ਕੇ ਗੁਰੂ ਜੀ ਕਹਿੰਦੇ ਮਰਦਾਨੇ ਆ, ਜਿਹੜੀਆਂ ਕੀਮਤੀ ਛਾਇਆਂ ਹੁੰਦੀਆਂ ਕਦਰਦਾਨਾ ਪਾਸ ਹੀ ਕਦਰ ਪਾਇਆ ਕਰਦੀਆਂ, ਨਖਦਰਿਆਂ ਪੁਰਸ਼ਾਂ ਪਾਸ ਨਹੀਂ। ਸੋ ਕੀ ਜਾਣੇ ਵਿਚਾਰਾ ਸਬਜ਼ੀ ਫਰੋਸ਼ ਕੀ ਹੁੰਦੇ ਨੇ ਲਾਲ, ਕੀ ਜਾਣੇ ਹਲਵਾਈ ਲਾਲ ਕੀ ਵਸਤੂ ਹੁੰਦੀ ਹੈ, ਕੱਪੜੇ ਵਾਲੇ ਦੇ ਕੀ ਜਾਣੇ ਲਾਲ, ਲਾਲਾਂ ਨੂੰ ਲਾਲਾਂ ਦੀ ਕਦਰ ਲਾਲਾਂ ਦੀ ਸ਼ਨਾਖਤ ਜਵਾਰੀਆਂ ਨੂੰ ਹੁੰਦੀ ਹੈ। ਜਿਵੇਂ ਲਾਲਾਂ ਦੀ ਸ਼ਨਾਖਤ ਜਵਾਰੀਆਂ ਨੂੰ ਹੁੰਦੀ ਹੈ, ਇਸੇ ਤਰ੍ਹਾਂ ਵਾਹਿਗੁਰੂ ਅੰਤਰਯਾਮੀ ਦੇ ਨਾਮ ਦੀ ਕਦਰ ਨਾਮ ਦੀ ਮਹਿਮਾ ਨੂੰ ਵਾਹਿਗੁਰੂ ਦੇ ਪਿਆਰੇ ਜਾਣਦੇ ਹਨ। ਮਹਿਮਾ ਹਰ ਨਾਮ ਦੀ ਸੰਤਾਨ ਦੇ ਕੀਰਤੇ ਵੰਦੀ, ਜਵਾਰੇ ਹੀ ਪਛਾਣ ਸਕਦੇ ਹਨ। ਇਸੇ ਤਰ੍ਹਾਂ ਵਾਹਿਗੁਰੂ ਦੇ ਨਾਮ ਦੀ ਮਹਿਮਾ, ਜਿਹਨਾਂ ਨਾਮ ਦੀ ਕਮਾਈ ਕੀਤੀ, ਨਾਮ ਅਭਿਆਸ ਕੀਤੇ, ਨਾਮ ਅਭਿਆਸ ਕਰਕੇ ਇਹਦੇ ਵਿੱਚੋਂ ਨਾਮ ਦੀਆਂ ਸ਼ਕਤੀਆਂ ਪ੍ਰਗਟ ਹੋਈਆਂ, ਉਹਨਾਂ ਨੇ ਹੀ ਨਾਮ ਦੀ ਮਹਿਮਾ ਨੂੰ ਜਾਣਿਆ। ਨਾਮ ਦੀ ਮਹਿਮਾ ਪੁੱਛੋ ਭਗਤ ਨਾਮਦੇਵ ਜੀ ਤੋਂ। ਗੋਬਿੰਦ 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 ਸਿੰਘ ਨਾਮ ਦਿਓ ਮਨ ਲੀਣਾ, ਆੜ ਨਾਮ ਕੋ ਚੀਪਰ ਹੋਇਓ ਲੱਗ ਲੀਣਾ। ਜਿਸ ਨਾਮ ਦੀ ਬਰਕਤ ਕਰਕੇ ਆਪ ਤਰੇ ਕੁਲਾਂ ਤਰੀਆਂ ਔਰ 72 ਦਵਾ ਸਾਕਾਰ ਰੂਪ ਵਿੱਚ ਪ੍ਰਭੂ ਦੇ ਦਰਸ਼ਨ ਕੀਤੇ ਔਰ ਲੱਖਾਂ ਕਰੋੜਾਂ ਜੀਵਾਂ ਦਾ ਉਧਾਰ ਕੀਤਾ। ਨਾਮ ਦੀ ਮਹਿਮਾ ਪੁੱਛੋ ਭਗਤ ਕਬੀਰ ਜੀ ਨੂੰ। ਗੁਣਾ ਤਣਨਾ ਤਿਆਗ ਕੇ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੁਲਾਹਿਰੋ ਭੈ ਗੁਣੀ ਗਬੀਰਾ। ਸੋ ਜਿਸ ਦੀ ਨਾਮ ਦੀ ਕਿਰਪਾ ਕਰਕੇ 7 ਕਰੋੜ ਜੀਵਾਂ ਦਾ ਭਲਾ ਕੀਤਾ। ਨਾਮ ਦੀ ਮਹਿਮਾ ਪੁੱਛੋ ਭਗਤ ਰਵਿਦਾਸ ਨੂੰ। ਰਵਿਦਾਸ ਰੰਤਾ ਟੋਰ ਨੀਤਨ ਤਿਆਗੀ ਮਾਇਆ, ਪ੍ਰਗਟ ਹੋਇਆ ਸਾਧ ਸੰਗ ਹਰ ਦਰਸ਼ਨ ਪਾਇਆ। ਤੋ ਨਾਮ ਦੀ ਮਹਿਮਾ ਪੁੱਛੋ ਸੈਨ ਜੀ ਨੂੰ। ਸੈਨ ਨਾ ਆਈ ਬੁਦਕਾਰੀ ਆ, ਉਹ ਘਰ ਘਰ ਸੁਣਿਆ, ਹਿਰਦੇ ਵਸਿਆ ਪਾਰਵਮ ਭਗਤਾਂ ਮੈਂ ਗਣਿਆ। ਨਾਮ ਦੀ ਮਹਿਮਾ ਪੁੱਛੋ ਭਗਤ ਧੰਨੇ ਨੂੰ, ਇਹ ਵਿੱਚ ਸੁਣ ਕੇ ਜਾਟ ਰੁੱਟ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਥੰਨਾ ਵੜਪਾ। ਸਵਯੰ ਪਰਮੇਸ਼ਵਰ ਦੀ ਨਾਮ ਦੀ ਮਹਿਮਾ ਨੂੰ ਨਾਮ ਜਪਣ ਵਾਲੇ ਹੀ ਜਾਣਦੇ ਹਨ, ਜਿਵੇਂ ਹੀਰੇ ਲਾਲ ਜਵਾਹਰਾਤ ਦੀ ਮਹਿਮਾ ਨੂੰ ਜਵਾਹਰੀ ਹੀ ਜਾਣਦੇ ਹਨ। ਮਹਿਮਾ ਹਰ ਨਾਮ ਦੀ ਸੰਤਾਂ ਦੇ ਦਿਲੇ, ਮਹਿਮਾ ਹਰ ਨਾਮ ਅਯੁੱਧਿਆ ਵਾਸੀ ਬਹੁਤ ਸਾਰੇ ਲੋਕ ਬੜੇ ਬੜੇ ਵਿਦਵਾਨ ਪੰਡਿਤ ਗੁਰੂ ਬਾਬੇ ਨੂੰ ਆ ਕੇ ਮਿਲਦੇ। ਬਚਨ ਲਾ ਸ਼ੁਰੂ ਹੋਏ, ਉਹ ਕਹਿਣ ਲੱਗੇ ਮਹਾਰਾਜ ਅਯੁੱਧਿਆਪੁਰੀ ਇੱਕ ਦਫ਼ਾ ਸਵਰਗ ਨੂੰ ਜਾ ਚੁੱਕੀ ਹੈ, ਇੱਕ ਦਫ਼ਾ ਬੈਕੁੰਠ ਨੂੰ ਜਾ ਚੁੱਕੀ ਹੈ। ਗੁਰੂ ਜੀ ਕਹਿਣ ਲੱਗੇ, ਜੇਕਰ ਅਯੁੱਧਿਆਪੁਰੀ ਸਵਰਗ ਜਾਂ ਬੈਕੁੰਠ ਨੂੰ ਗਈ ਹੁੰਦੀ ਤਾਂ ਇੱਥੇ ਕਿਉਂ ਵਸਦੀ ਹੁੰਦੀ? ਇਹ ਤਾਂ ਇੱਥੇ ਪਈ ਵਸਦੀ ਹੈ। ਇਹ ਸੁਣ ਕੇ ਕਹਿਣਗੇ ਤਾਂ ਠੀਕ ਹੈ ਮਹਾਰਾਜ, ਸਤਯੁਗ ਦੇ ਵੇਲੇ ਰਾਜਾ ਹਰੀਚੰਦ ਹੋਇਆ, ਮਹਾਂਦਾਨੀ ਹੋਇਆ, ਜਿਸ ਦੇ ਦਾਨ ਦੀ ਸ਼ੋਭਾ ਸਵਰਗ ਲੋਕ ਤੱਕ, ਸਵਰਗ ਦੇ ਰਾਜੇ ਇੰਦਰ ਤੱਕ ਪਹੁੰਚੀ। ਉਸ ਤੋਂ ਬਰਦਾਸ਼ਤ ਨਾ ਹੋ ਸਕੀ, ਵਿਸ਼ਵਾਮਿਤਰ ਨੂੰ ਮਿਲ ਕੇ ਬੜੀ ਕਰੜੀ ਕਸੋਟੀ ਲੱਗੀ, ਉਸ 'ਤੇ ਪੂਰਾ ਉਤਰਿਆ। ਅਖੀਰ ਜਦੋਂ ਇਤਨੀ ਤਕਲੀਫ ਖੇਚਲ ਚੱਲਣ ਦੇ ਬਾਵਜੂਦ ਆਪਣੇ ਧਰਮ ਨੂੰ ਦ੍ਰਿੜ ਰੱਖਿਆ, ਮੌਕੇ ਭਗਵਾਨ ਪ੍ਰਗਟ ਹੋ ਕੇ ਕਹਿਣ ਲੱਗੇ, ਮੈਂ ਬੜਾ ਪ੍ਰਸੰਨ ਹਾਂ, ਜੋ ਕੁਛ ਮੰਗਣਾ ਮੰਗ, ਤੂੰ ਸੰਸਾਰ ਦੀ ਮਾਇਆ ਨੂੰ ਉਤਰ ਗਿਆ। ਉਸਨੇ ਫਿਰ ਇਹ ਮੰਗਿਆ ਸੀ, ਬਈ ਕਿਰਪਾ ਕਰਕੇ ਭਾਵੇਂ ਦਾਨ ਦਾ ਫਲ ਸਵਰਗ ਲੋਕ ਆਦਿ ਹੈ, ਉਸਨੇ ਇਹ ਮੰਗਿਆ ਵੀ ਜਿਤਨੇ ਇਸ ਵੇਲੇ ਦੇ ਜੀਵ ਹਨ ਅਯੁੱਧਿਆ ਦੇ, ਇਹ ਸਰੀਰ ਨੂੰ ਛੱਡ ਕੇ ਜਦੋਂ ਜਾਣਗੇ ਸਾਰੇ ਸਵਰਗਾਂ ਨੂੰ ਜਾਣ। ਸੋ ਐਸਾ ਹੀ ਹੋਇਆ ਤਥਾਸ ਤੋਂ ਗਿਆ। ਅਤੇ ਦੂਸਰਾ, ਤ੍ਰੇਤੇ ਯੁੱਗ ਦੇ ਵਿੱਚ ਵਿਸ਼ਨੂੰ ਭਗਵਾਨ ਦਾ ਅਵਤਾਰ ਸ੍ਰੀ ਰਾਮ ਚੰਦਰ ਜੀ ਦਾ 14 ਅਵਤਾਰ ਮੰਨਿਆ, ਉਹ ਵੀ ਇਸੇ ਤਰ੍ਹਾਂ ਉਸ ਵਕਤ ਦੇ ਜੀਵਨ ਜਿਹੜੇ ਸਰੀਰ ਛੱਡ ਕੇ ਬੈਕੁੰਠ ਨੂੰ ਚਲੇ ਗਏ, ਵੈਸੇ ਤਾਂ ਪੂਰੀ ਇੱਥੇ ਹੀ ਵਸਦੀ। ਗੁਰੂ ਜੀ ਕਹਿਣ ਲੱਗੇ, ਉਦੋਂ ਤੱਕ ਇਕੱਲੀ ਅਯੁੱਧਿਆਪੁਰੀ ਦੇ, ਹੁਣ ਸਾਰੀ ਦੁਨੀਆਂ ਜਾ ਸਕਦੀ ਅਗਰ ਜਾਣਾ ਚਾਹੇ। ਉਹ ਹੈਰਾਨ ਹੋ ਕੇ ਪੁੱਛਣਗੇ, ਮਹਾਰਾਜ ਇਹ ਕੈਸੇ? ਗੁਰੂ ਜੀ ਕਹਿੰਦੇ, ਪਰਮੇਸ਼ਵਰ ਦਾ ਭਜਨ ਕਰਕੇ, ਨਾਮ ਜਪ ਕੇ ਸਾਰੀ ਦੁਨੀਆਂ ਹੀ ਅਗਰ ਚਾਹੇ ਬੈਕੁੰਠ ਨੂੰ ਜਾ ਸਕਦੀ ਹੈ। ਵਾਹਿਗੁਰੂ ਦਾ ਨਾਮ ਅਮੋਲਕ ਵਸਤੂ ਹੈ।
ਨਾਮ ਅਮੋਲਕ ਜੀ ਮੇਰੇ ਸਾਹਿਬ ਦਾ, ਨਾਮ ਅਮੋਲਕ ਜੀ ਮੇਰੇ ਸਾਹਿਬ ਦਾ।
ਕੋਈ ਜਾਣ ਦੋ ਜਿੰਨਾ ਭਾਗ ਮਥਾ ਨਾਨਕ ਸਹੀ ਹਰ ਰੰਗ ਮਾਣ ਵਾਹਿਗੁਰੂ ਦਾ ਭਜਨ ਕਰਕੇ। ਅਗਰ ਇਹ ਸਵਰਗ ਚਾਹੁੰਦਾ ਹੈ ਸਵਰਗ ਮਿਲ ਸਕਦਾ ਹੈ, ਵੈਕੁੰਠ ਚਾਹੁੰਦਾ ਹੈ ਵੈਕੁੰਠ ਮਿਲ ਸਕਦਾ ਹੈ, ਜੋ ਕੁਛ ਵੀ ਚਾਹੇ ਵਾਹਿਗੁਰੂ ਦੇ ਭਜਨ ਵਿੱਚੋਂ ਉਹੀ ਕੁਛ ਮਿਲ ਸਕਦਾ ਹੈ। ਬਰੋਟਾ ਇੱਕ ਛੋਟਾ ਜਿਹਾ ਬੀਜ ਹੁੰਦਾ ਬੁਹੜ ਦੇ ਦਰਖਤ ਦਾ, ਖਸਖਸ ਦੇ ਦਾਣੇ ਜਿੰਨਾ, ਉਹਦੇ ਵਿੱਚ ਕਿੱਡਾ ਵੱਡਾ ਬੁਹੜ ਦਾ ਦਰਖਤ ਛੁਪਿਆ ਹੁੰਦਾ। ਜੇ ਕਿਸੇ ਨੂੰ ਪੁੱਛੋ ਵੀ ਇਹਦੇ ਵਿੱਚ ਕਿਤਨਾ ਵੱਡਾ ਬੁਹੜ ਦਾ ਦਰਖਤ ਹੈ, ਸਿਆਣਾ ਆਦਮੀ ਤਾਂ ਮੰਨ ਲਏਗਾ ਵੀ ਹਾਂ ਹੈ, ਲੇਕਿਨ ਅਣਜਾਣ ਨਹੀਂ ਮੰਨੇਗਾ ਕਿਉਂਕਿ ਅਜੇ ਦੀਦਾ ਨਹੀਂ। ਪਰ ਜਿਸ ਵਕਤ ਉਸ ਬੁਹੜ ਦੇ ਬੀਜ ਨੂੰ ਜ਼ਮੀਨ ਵਿੱਚ ਲਗਾਇਆ ਜਾਏ, ਹੌਲੀ ਹੌਲੀ ਉੱਗਦਾ ਹੈ, ਵੱਡਾ ਹੁੰਦਾ ਹੈ, ਆਹਿਸਤਾ ਆਹਿਸਤਾ ਉਹਦੇ ਵਿੱਚੋਂ ਕਿਤਨਾ ਵੱਡਾ ਦਰਖਤ ਪੈਦਾ ਹੋ ਜਾਂਦਾ। ਇਸੀ ਤਰ੍ਹਾਂ ਹਰ ਇਨਸਾਨ ਦੇ ਅੰਦਰ ਰੱਬ ਔਰ ਰੱਬੀ ਤਾਕਤਾਂ ਛੁਪੀਆਂ ਹੋਈਆਂ ਹਨ। ਜਿਸ ਵਕਤ ਵਾਹਿਗੁਰੂ ਦਾ ਭਜਨ ਕਰਦਾ ਹੈ ਉਹ ਸਾਰੀਆਂ ਵਿੱਚੋਂ ਹੀ ਪ੍ਰਗਟ ਹੋ ਜਾਂਦੀਆਂ, ਜਿਵੇਂ ਬੀਜ ਦੇ ਵਿੱਚੋਂ ਐਡਾ ਵੱਡਾ ਬੁਹੜ ਦਾ ਦਰਖਤ ਪੈਦਾ ਪ੍ਰਗਟ ਹੋ ਜਾਂਦਾ। ਸੋ ਨਾਮ ਜਪ ਕੇ ਵੱਡੀਆਂ ਵੱਡੀਆਂ ਬਰਕਤਾਂ, ਬੜੀ ਬੜੀ ਸ਼ਕਤੀਆਂ ਪੈਦਾ ਹੁੰਦੀਆਂ। ਗੁਰੂ ਜੀ ਕਹਿੰਦੇ ਨੇ ਉਹਨਾਂ ਨੂੰ ਅਗਰ ਸਵਰਗ ਨੂੰ ਜਾਣਾ ਚਾਹੇ ਸਵਰਗ ਨੂੰ ਜਾ ਸਕਦਾ, ਵੈਕੁੰਠਾਂ ਨੂੰ ਜਾਣਾ ਚਾਹੇ ਵਾਹਿਗੁਰੂ ਦਾ ਭਜਨ ਕਰਕੇ ਵੈਕੁੰਠਾਂ ਨੂੰ ਜਾ ਸਕਦਾ। ਨਾਮ ਜਿਹੜਾ ਹੈ ਵਾਹਿਗੁਰੂ ਦਾ ਨਾਮੀ ਨਾਲ ਵੀ ਵੱਡਾ ਹੈ। ਸ੍ਰੀ ਰਾਮ ਚੰਦਰ ਜੀ ਨੇ ਜਿਸ ਵਕਤ ਲੰਕਾ ਤੇ ਚੜ੍ਹਾਈ ਕਰਨੀ ਸੀ ਸਮੁੰਦਰ ਪਿੰਡ ਦੇ ਵਿੱਚ, ਆਪਣੇ ਨਾਲੋਂ ਨਾਮ ਨੂੰ ਵੱਡਾ ਰੱਖਿਆ, ਵੱਡਾ ਦਰਸਾਇਆ। ਪੁਲ ਬੰਨਣਾ ਸੀ ਜਿਹੜਾ ਰਮੇਸ਼ਰ ਦਾ ਪੁਲ ਬਣੇ, ਹੁਕਮ ਕੀਤਾ ਹਨੂਮਾਨ ਜਰਨੈਲ ਸੀ ਵੀ ਉੱਥੇ ਪੱਥਰ ਸਿੱਟੋ ਤੇ ਪੁਲ ਬਣੋ, ਲੇਕਿਨ ਪੱਥਰ ਜੁੜਦੇ ਨਹੀਂ। ਆ ਕੇ ਕਹਿਣ ਲੱਗਾ ਮਹਾਰਾਜ ਪੱਥਰ ਨਹੀਂ ਜੁੜਦਿਆਂ ਪੁਲ ਨਹੀਂ ਬਚ ਸਕਦਾ, ਅਗਰ ਪੁਲ ਨਾ ਬਚਿਆ ਲੰਕਾ ਨੂੰ ਉੱਥੇ ਜਾਵਾਂਗੇ ਕਿਵੇਂ, ਉੱਥੇ ਨਹੀਂ ਪਹੁੰਚ ਸਕਾਂਗੇ, ਸੀਤਾ ਨੂੰ ਕਿਵੇਂ ਉੱਥੋਂ ਛੁਡਾ ਕੇ ਲਿਆਵਾਂਗੇ ਐਡਾ ਦੁੱਖ ਤਕਲੀਫ ਵਿੱਚੋਂ। ਖੈਰ ਉਸ ਮੌਕੇ ਸ੍ਰੀ ਰਾਮ ਚੰਦਰ ਜੀ ਨੇ ਕਿਹਾ, ਕਹਿਣ ਲੱਗੇ ਦੇਖੋ ਇੱਕ ਪੱਥਰ ਦੇ ਉੱਪਰ ਰਾਹ ਇੱਕ ਤਿੰਨ, ਐਸਾ ਲਿਖ ਕੇ ਪੱਥਰਾਂ ਨੂੰ ਜੋੜੋ ਜੁੜ ਜਾਣਗੇ। ਤੋ ਰਾਮੇਸ਼ਵਰ ਦਾ ਪੁਲ ਐਸੇ ਹੀ ਬਣਿਆ ਹੋਇਆ, ਯਾਨੀ ਉੱਥੇ ਪਰਮੇਸ਼ਵਰ ਦੇ ਨਾਮ ਦੀ ਮਹਿਮਾ ਨੂੰ ਜ਼ਿਆਦਾ ਜਣਾਇਆ। ਭਾਵੇਂ ਆਪ ਵੀ ਕਰ ਸਕਦੇ ਸਨ, ਲੇਕਿਨ ਉੱਥੇ ਨਾਮ ਦੀ ਮਹਿਮਾ ਵਿਸ਼ੇਸ਼ ਰੱਖੀ। ਨਾਮ ਨਾਮੀ ਨਾਲ ਵੀ ਵੱਡਾ ਹੈ। ਇੱਕ ਦਫ਼ਾ ਸਿੱਧਾਂ ਦੇ ਨਾਲ ਚਰਚਾ ਹੋਈ, ਜਦੋਂ ਗੁਰੂ ਨਾਨਕ ਜੀ ਦੀ ਕਈ ਥਾਈ ਚਰਚਾ ਹੋਈ, ਨਾਨਕ ਮਤੇ ਚਲ ਬਟਾਲੇ ਸੁਮੇਰ ਪਰਬਤ ਤੇ ਕਈ ਥਾਈ ਐਸਾ ਮਿਲਾਪ ਉੱਤੇ ਚਰਚਾ ਵਾਰਤਾ ਹੋਈ। ਸੋ ਉਹਨਾਂ ਦਾ ਮਾਰਗ ਸੀ ਪ੍ਰਾਣਾਯਾਮ, ਲੇਕਿਨ ਗੁਰੂ ਜੀ ਦਾ ਮਾਰਗ ਪ੍ਰੇਮਾ ਭਗਤੀ ਹੈ, ਵਾਹਿਗੁਰੂ ਦਾ ਭਜਨ। ਸਵਯੰ ਸਿੱਧਾਂ ਨੇ ਪੁੱਛਿਆ, ਜਪਜੀ ਸਾਹਿਬ ਉਹਨਾਂ ਦੇ ਸਵਾਲਾਂ ਦੇ ਜਵਾਬਾਂ ਦੇ ਮੁਤਾਬਕ ਹੀ ਉਚਾਰਨ ਕੀਤਾ। ਸਿੱਧਾਂ ਨੇ ਕਿਹਾ, ਪੁੱਛਿਆ ਗੁਰੂ ਨਾਨਕ ਜੀ ਤੁਹਾਡਾ ਮਾਰਗ ਪ੍ਰੇਮਾ ਭਗਤੀ ਹੈ, ਵਾਹਿਗੁਰੂ ਦਾ ਪ੍ਰੇਮ ਨਾਲ ਭਜਨ ਕਰਨਾ ਹੈ, ਸੋ ਸਭ ਤੋਂ ਵੱਡੀ ਚੀਜ਼ ਕੀ ਹੈ ਕਿਰਪਾ ਕਰਕੇ ਦੱਸੋ। ਗੁਰੂ ਜੀ ਕਹਿਣਗੇ ਸਭ ਤੋਂ ਵੱਡੀ ਚੀਜ਼ ਪਰਮੇਸ਼ਰ ਹੈ, ਪਰਮਾਤਮਾ ਹੈ, ਇਸ ਤੋਂ ਵੱਡੀ ਚੀਜ਼ ਹੈ ਹੀ ਕੋਈ ਨਹੀਂ ਦੁਨੀਆਂ ਦੇ। ਸਾਰਾ ਸੰਸਾਰ ਪੰਜਾਂ ਤੱਤਾਂ ਦਾ ਬਣਿਆ ਹੈ, ਮਿੱਟੀ ਹੈ, ਪਾਣੀ ਹੈ, ਅੱਗ ਹੈ, ਹਵਾ ਹੈ, ਆਕਾਸ਼ ਹੈ, ਪੰਜੇ ਤੱਤ ਮੰਨੇ ਆ। ਮਿੱਟੀ ਤੋਂ ਪਾਣੀ ਸੂਕਸ਼ਮ ਹੈ, ਦਸ ਗੁਣਾ ਦੱਸਿਆ। ਅੱਜ ਦੀ ਸਾਇੰਸ ਨੇ ਵੀ ਇਹ ਗੱਲਾਂ ਤਾਂ ਸਿੱਧ ਹੀ ਕਰ ਦਿੱਤੀਆਂ। ਪਾਣੀ ਮਿੱਟੀ ਤੋਂ ਦਸ ਗੁਣਾ ਸੂਕਸ਼ਮ ਹੈ, ਇਉਂ ਕਹਿ ਲਓ ਜਿਵੇਂ ਦਸ ਮਣ ਪਾਣੀ ਦੇ ਵਿੱਚ ਇੱਕ ਮਣ ਮਿੱਟੀ ਦਾ ਢੇਲਾ ਫਿਰਦਾ ਵੇ, ਇਉਂ ਫਿਰ ਰਹੀ ਹੈ। ਪਰ ਖੜਦੀ ਕਿਉਂ ਨਹੀਂ? ਤੁਸੀਂ ਦੇਖੋ, ਦਸ ਮਣ ਪਾਣੀ ਦੇ ਵਿੱਚ ਇੱਕ ਮਣ ਮਿੱਟੀ, ਇਹ ਗੱਲਾਂ ਤਾਂ ਸਿੱਧ ਹੀ ਕਰ ਦਿੱਤੀਆਂ। ਪਾਣੀ ਮਿੱਟੀ ਤੋਂ ਦਸ ਗੁਣਾ ਸੂਕਸ਼ਮ ਹੈ, ਇਉਂ ਕਹਿ ਲਓ ਜਿਵੇਂ ਦਸ ਮਣ ਪਾਣੀ ਦੇ ਵਿੱਚ ਇੱਕ ਮਣ ਮਿੱਟੀ ਦਾ ਢੇਲਾ ਫਿਰਦਾ ਵੇ, ਇਉਂ ਫਿਰ ਰਹੀ ਹੈ। ਪਰ ਖੜਦੀ ਕਿਉਂ ਨਹੀਂ? ਤੁਸੀਂ ਦੇਖੋ, ਦਸ ਮਣ ਪਾਣੀ ਦੇ ਵਿੱਚ ਇੱਕ ਮਣ ਮਿੱਟੀ ਸਿੱਟੋ, ਝੱਟ ਖੜ ਜਾਏਗੀ ਜਿਵੇਂ ਖੰਡ ਖੜ ਜਾਂਦੀ ਹੈ। ਪਰ ਇਹ ਖੜਦੀ ਕਿਉਂ ਨਹੀਂ? ਵਾਹਿਗੁਰੂ ਦੀ ਸ਼ਕਤੀ, ਵਾਹਿਗੁਰੂ ਦੀ ਤਾਕਤ ਦੇ ਨਾਲ ਇਸੇ ਤਰ੍ਹਾਂ ਬਣੀ। ਫਿਰ ਉਸ ਤੋਂ ਸੂਖਸ਼ਮ ਹੈ ਪਾਣੀ ਤੋਂ ਸੂਖਸ਼ਮ ਹੈ ਅਗਨੀ, ਪਾਣੀ ਵਿੱਚ ਰਹਿੰਦੀ, ਸਮੁੰਦਰ ਵਿੱਚ ਰਹਿੰਦੀ, ਬੜਵਾਨਗਾ ਹੋਰ ਸਾਰੇ ਥਾਂ ਉਹਦਾ ਵਾਸਾ। ਸੋ ਉਸ ਤੋਂ ਜ਼ਿਆਦਾ ਸੂਖਸ਼ਮ ਹੈ ਹਵਾ, ਹਵਾ ਤੋਂ ਜ਼ਿਆਦਾ ਸੂਖਸ਼ਮ ਹੈ ਆਕਾਸ਼। ਇਹ ਉਸ ਤੋਂ ਪਰੇ ਵਾਹਿਗੁਰੂ ਅੰਤਰਜਾਮੀ ਹੈ, ਜਿਹਦੇ ਵਿੱਚ ਸਭ ਕੁਛ ਹੈ ਜੋ ਸਾਰਿਆਂ ਦੇ ਅੰਦਰ ਹੈ। ਨਿਰਗੁਣ ਬ੍ਰਹਮ ਜੋ ਹੈ ਉਹ ਆਕਾਸ਼ ਤੋਂ ਵੀ ਜ਼ਿਆਦਾ ਸੂਖਸ਼ਮ ਹੈ। ਪਰ ਉਸ ਨਿਰਗੁਣ ਤੇ ਦਰਸ਼ਨ ਵਾਸਤੇ, ਉਹਨੂੰ ਜਾਣਨ ਵਾਸਤੇ ਬੁੱਧ ਨੂੰ ਅਤਿ ਬਰੀਕ ਕਰਨਾ ਪੈਂਦਾ, ਸੂਖਸ਼ਮ ਕਰਨਾ ਪੈਂਦਾ। ਸੂਖਸ਼ਮ ਵਸਤੂ ਨੂੰ ਦੇਖਣ ਵਾਸਤੇ ਸੂਖਸ਼ਮ ਖੁਰਦੀਨ ਲਗਾਉਣੀ ਪੈਂਦੀ। ਮੋਟੀਆਂ ਮੋਟੀਆਂ ਚੀਜ਼ਾਂ ਸਾਨੂੰ ਪ੍ਰਤੱਖ ਦੀਆਂ ਹਨ, ਜਦੋਂ ਬਰੀਕ ਕਿਰਮ ਦੇਖਣੇ ਹੋਣ ਜਿਹੜੇ ਉੱਡਦੇ ਫਿਰਦੇ ਨੇ ਤਾਂ ਖੁਰਦਬੀਨ ਨਾਲ ਦੀਆਂ ਨੇ, ਐਵੇਂ ਨਹੀਂ। ਇਸੇ ਤਰ੍ਹਾਂ ਉਸ ਵਾਹਿਗੁਰੂ ਜਿਹੜਾ ਅਤੀ ਨੇ ਆਕਾਸ਼ ਦੇ ਮੁਕਾਬਲੇ ਵਿੱਚ ਬਹੁਤ ਜ਼ਿਆਦਾ ਸੂਖਸ਼ਮ ਹੈ, ਜਿਵੇਂ ਸੁਮੇਰ ਪਰਬ ਦੇ ਮੁਕਾਬਲੇ ਵਿੱਚ ਰਾਈ ਦਾ ਦਾਣਾ ਹੋਵੇ, ਇਤਨਾ ਸੂਖਸ਼ਮ ਮਨ। ਉਸਨੂੰ ਦੇਖਣ ਵਾਸਤੇ ਭਜਨ ਬੰਦਗੀ ਕਰਕੇ ਬੁੱਧ ਰੂਪੀ ਅੱਖ ਵੀ ਇਹੋ ਜਿਹੀ ਬਰੀਕ ਕਰਨੀ ਪੈਂਦੀ ਹੈ। ਤਦੇ ਹਰੇਕ ਨੂੰ ਉਸਦਾ ਦੀਦਾਰ ਨਹੀਂ ਹੁੰਦਾ, ਕਿਉਂਕਿ ਹਰੇਕ ਦੀ ਬੁੱਧ ਇਹੋ ਜਿਹੀ ਸੂਖਸ਼ਮ ਹੁੰਦੀ ਨਹੀਂ, ਭਜਨ ਤੋਂ ਬਿਨਾਂ ਬੁੱਧ ਸੂਖਸ਼ਮ ਹੋਇਆ ਨਹੀਂ ਕਰਦੇ। ਤਾਂ ਤੇ ਸਭ ਤੋਂ ਉੱਚਾ ਸਿੱਧਾਂ ਨੂੰ ਗੁਰੂ ਬਾਬਾ ਜੀ ਨੇ ਕਿਹਾ ਪਰਮੇਸ਼ਵਰ ਹੈ। ਫਿਰ ਉਹਨਾਂ ਨੇ ਅਰਜ਼ ਕੀਤੀ ਪਰਮੇਸ਼ਵਰ ਤੋਂ ਵੀ ਉੱਚੀ ਕੋਈ ਚੀਜ਼ ਹੈ, ਉਸ ਤੋਂ ਉੱਚੀ ਕੋਈ ਵਸਤੂ? ਹਾਂ, ਗੁਰੂ ਜੀ ਕਹਿੰਦੇ ਉੱਚੇ ਉੱਪਰ ਉੱਚਾ ਨਾਮ, ਪਰਮੇਸ਼ਵਰ ਤੇ ਵੀ ਉੱਚਾ ਪਰਮੇਸ਼ਵਰ ਦਾ ਨਾਮ ਹੈ। ਕਿਉਂ? ਪਰਮੇਸ਼ਵਰ ਸਾਰੇ ਪਰਿਪੂਰਨ ਹੈ, ਉੱਥੋਂ ਖਾਲੀ ਕੋਈ ਥਾਂ ਨਹੀਂ, ਹਰ ਇੱਕ ਦੇ ਹਿਰਦੇ ਵਿੱਚ ਵਸਦਾ ਹੈ, ਸਾਰੀਆਂ ਸ਼ਕਤੀਆਂ ਦਾ ਮਾਲਕ ਹੈ। ਪਰ ਜਿੰਨੀ ਦੇਰ ਤੱਕ ਉਹਦਾ ਨਾਮ ਨਹੀਂ ਜਪਿਆ ਜਾਂਦਾ ਉਹ ਪ੍ਰਗਟ ਨਹੀਂ ਹੁੰਦਾ, ਇਸ ਕਰਕੇ ਉਸ ਤੋਂ ਵੀ ਉੱਚਾ ਪਰਮੇਸ਼ਵਰ ਦਾ ਨਾਮ ਹੈ ਜਿਹੜਾ ਉਸਨੂੰ ਪ੍ਰਗਟ ਕਰ ਦਿੰਦਾ ਹੈ, ਉਹਦੀਆਂ ਸ਼ਕਤੀਆਂ ਨੂੰ ਪ੍ਰਗਟ ਕਰ ਦਿੰਦਾ ਹੈ। ਤਾਂ ਤੇ ਨਾਮ ਦੀ ਮਹਿਮਾ ਅਕਥਨੀ ਹੈ।
ਨਾਮ ਅਮੋਲਕ ਜੀ ਮੇਰੇ ਸਾਹਿਬ ਦਾ, ਨਾਮ ਅਮੋਲਕ ਜੀ ਮੇਰੇ ਸਾਹਿਬ ਦਾ,
ਵੇਖੇ ਸਰਵ ਢੰਡੋਲ ਪੂਜ ਸੁਨਾਹੀ ਹਰ ਹਰੇ ਨਾਨਕ ਨਾਮ ਅਮੋਲ, ਜਾਪ ਤਾਪ ਗਿਆਨ ਸਭ ਧਿਆਨ, ਖਟ ਸ਼ਾਸਤਰ ਸਿਮਰਤ ਵਖਿਆ, ਯੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਬਨ ਮੱਧੇ ਫਿਰਿਆ, ਅਨਕ ਪ੍ਰਕਾਰ ਕੀਏ ਬਹੁ ਜਤਨਾ, ਉਨ ਨਾਨ ਹੋਮੈ ਬਹੁ ਰਤਨਾ, ਸਰੀਰ ਕਟਾਏ ਹੋਮੈ ਕਰ ਰਾਤੀ, ਵਰਤ ਨੇਮ ਕਰੇ ਬਹੁ ਭੰਤੀ, ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ। ਇੱਕ ਵਾਰ ਵੀ ਉਸਦਾ ਨਾਮ ਕਹਿਣਾ ਬਹੁਤ ਬੜੀ ਮਹੱਤਤਾ ਰੱਖਦਾ ਹੈ। ਇਹਦੇ ਮੁਕਾਬਲੇ ਵਿੱਚ ਬੜੇ ਬੜੇ ਜਪ ਤਪ ਨੇਮ ਉਹਨੂੰ ਦਾਨ ਨਹੀਂ ਪਹੁੰਚ ਸਕਦੇ। ਸਾਰਿਆਂ ਤੋਂ ਵੱਡੀ ਮਹਿਮਾ ਉਹ ਕਿਉਂ ਨਹੀਂ ਪਹੁੰਚ ਸਕਦੇ? ਸਾਧ ਸੰਗਤ, ਇੱਕ ਹੀਰਾ ਬਹੁਤ ਛੋਟਾ ਜਿਹਾ ਹੁੰਦਾ, ਬੇਅੰਤ ਗੱਡੇ ਅਨਾਜ ਦੇ ਜਾਂ ਤੂੜੀ ਵਗੈਰਾ ਦੇ ਖੜੇ, ਉਹ ਹੀਰੇ ਭਾਵੇਂ ਛੋਟਾ ਜਿਹਾ, ਉਹਨਾਂ ਦਾ ਵਿਸਥਾਰ ਬਹੁਤ ਜ਼ਿਆਦਾ ਹੈ, ਪਰ ਫਿਰ ਵੀ ਉਸ ਹੀਰੇ ਦੀ ਕੀਮਤ ਬਹੁਤ ਜ਼ਿਆਦਾ ਉਹਨਾਂ ਨਾਲ। ਇਸੇ ਤਰ੍ਹਾਂ ਵਾਹਿਗੁਰੂ ਦੇ ਨਾਮ ਦੀ ਕੀਮਤ ਮਹੱਤਤਾ ਬਹੁਤ ਜ਼ਿਆਦਾ ਹੈ। ਸੋ ਭਾਈ ਸਾਹਿਬ ਭਾਈ ਗੁਰਦਾਸ ਗੁਰੂ ਘਰ ਦੇ ਵੇਦ ਵਿਆਸ ਹੋਏ ਹਨ, ਉਹ ਇੱਕ ਥਾਂ ਐਸਾ ਫਰਮਾਉਂਦੇ ਹਨ ਜੈਸੇ ਅੜਸਠ ਤੀਰਥ ਪਰ ਸਕੀਏ ਜੁਗ ਚਾਰ ਚੜੇ ਕੈਲਾਸ਼ ਰਿਹੋ ਜੈਸੇ ਕੋਟ ਬਰਖ ਤਪ ਉਰਦਮੁਖੀ ਬੈਸੰਤਨ ਮੇਂ ਤਰਾਂ ਦਾਹ ਦਿਓ ਜੈਸੇ ਲੱਖ ਬਰਖ ਕੁਰਸ਼ੇਤਰ ਮੇਂ ਅਸਮੇਤ ਜਗ ਅਭੰਗ ਠਯੋ ਉਨ ਅੰਮ੍ਰਿਤ ਨਾਮ ਵਿਸ਼ੇਸ਼ ਕੀਤੀ ਜਿਨ ਏਕ ਵਾਰ ਸ੍ਰੀ ਵਾਹਿਗੁਰੂ ਨਾਮ ਦੀ ਮਿਲ ਭਾਵੇਂ ਇਹ ਸੌਖਾ ਫਿਰ ਵੀ ਮੈਂ ਥੋੜ੍ਹਾ ਜਿਹਾ ਖੋਲ੍ਹ ਕੇ ਅਰਜ਼ ਕਰ ਦਿੰਦਾ ਜੈਸੇ ਅੜਸਠ ਤੀਰਥ ਪਰਸ਼ ਕੀਏ ਦੁਨੀਆਂ ਦੇ ਸਾਰੇ 3.5 ਕਰੋੜ ਤੀਰਥ ਮੰਨੇ ਜਿਹਨਾਂ ਵਿੱਚੋਂ 68 ਤੀਰਥ ਮੁੱਖ ਮੰਨੇ ਗਏ ਕਿਸੇ ਪੁਰਸ਼ ਨੇ ਅਤੀ ਸ਼ਰਧਾ ਵਿੱਚ ਆ ਕੇ ਬਹੁਤ ਸਾਰਾ ਖਰਚ ਕਰਕੇ ਬੜੀ ਖੇਚਲ ਕਰਕੇ ਬੜਾ ਵਕਤ ਲਗਾ ਕੇ 68 ਤੀਰਥਾਂ ਅਤੇ ਇਸ਼ਨਾਨ ਆਦਿ ਜਿਵੇਂ ਵਿਧੀ ਅਨੁਸਾਰ ਕਰਨਾ ਬਣਦਾ ਹੈ ਪੁੰਨਦਾਨ ਆਦਿ ਵੀ ਉੱਥੇ ਕਰਨਾ ਸ਼ਰਧੇ ਨਾਲ ਤੀਰਥ ਇਸ਼ਨਾਨ ਕਰਨਾ ਆਦਿ ਇਹ ਕਰ ਲਏ ਬੜਾ ਵਕਤ ਲੱਗਿਆ ਬੜਾ ਖਰਚ ਹੋਇਆ ਬੜੀ ਖੇਚਲ ਹੋਈ ਜੈਸੇ 68 ਤੀਰਥ ਪਰ ਸਕੀਏ ਯੁਗ ਚਾਰ ਚੜੇ ਕੈਲਾਸ਼ ਰਿਹਾ ਚਾਰ ਯੁਗ ਸਤਯੁਗ ਤ੍ਰੇਤਾ ਦੁਆਪਰ ਕਲਯੁਗ ਕਲਯੁਗ ਦੀ ਉਮਰ 4,32,000 ਉਸ ਤੋਂ ਅਗਲਾ ਯੁਗ ਦੁਆਪਰ 8,64,000 ਹੋਇਆ ਉਸ ਤੋਂ ਅਗਲੇ ਯੁਗ ਦੀ ਉਦੋਂ ਦੁੱਗਣੀ ਸਤਯੁਗ ਦੀ ਉਦੋਂ ਦੁੱਗਣੀ ਹੈ ਇਹਨਾਂ ਨੂੰ 54 ਜਮ੍ਹਾਂ ਕਰ ਕਹਿੰਦੇ ਇਤਨਾ ਸਮਾਂ ਕਿਸੇ ਨੇ ਕੈਲਾਸ਼ ਪਰਬਤ ਤੇ ਜਿੱਥੇ ਦਿਨ ਰਾਤ ਬਰਫ਼ ਪੈਂਦੀ ਉੱਥੇ ਚੜ੍ਹ ਕੇ ਬੜੀ ਕਠਿਨ ਤਪੱਸਿਆ ਵੀ ਕਰ ਲਈ ਹੋਵੇ ਇਤਨੀ ਖੇਚਲ ਚੱਲ ਰਹੀ ਹੋਵੇ ਤੇ ਜੈਸੇ 68 ਤੀਰਥ ਪਰਸ਼ ਕੀਏ ਯੁਗ ਚਾਰ ਚੜੇ ਕੈਲਾਸ਼ ਰਿਹਾ ਇਹੀ ਨਹੀਂ ਜੈਸੇ ਕੋਟ ਬਰਖ ਤਪ ਉਰਦਮੁਖੀ ਕਰੋੜਾਂ ਹੀ ਵਰੇ ਸਿਰ ਉਠਾਹਾਂ ਨੂੰ ਤੇ ਪੈਰ ਉਤਾਹਾਂ ਨੂੰ ਕਰਕੇ ਤਪ ਕਰ ਲਿਆ ਹੋਵੇ ਸਰੀਰ ਨੇ ਜਿਵੇਂ ਖੂਹ 'ਚ ਲਟਕ ਕੇ ਕੀਤਾ ਸੀ ਇਸੇ ਤਰ੍ਹਾਂ ਕਿਸੇ ਨੇ ਸ਼ੌਕ ਵਿੱਚ ਆ ਕੇ ਕਿਸੇ ਨੇ ਇਹੋ ਜਿਹਾ ਤਪ ਵੀ ਕਰ ਲਿਆ ਹੋਵੇ ਜੈਸੇ ਕੋਟ ਬਰਖ ਤਪ ਉਰਦਮੁਖੀ ਬੈਸੰਤਰ ਮੇਂ ਤਨਦਾ ਹੈ ਦਿਓ ਇਹੀ ਨਹੀਂ ਆਪਣਾ ਸਰੀਰ ਛੋਟਾ ਛੋਟਾ ਕੱਟ ਕੇ ਅੱਗ ਦੇ ਵਿੱਚ ਹੋਮ ਕਰ ਦਿੱਤਾ ਹੋਵੇ ਇਤਨੀ ਬੜੀ ਕੁਰਬਾਨੀ ਵੀ ਕਰ ਲਈ ਹੋਵੇ ਤੇ ਇਹ ਨਹੀਂ ਉਸ ਤੋਂ ਅੱਗੇ ਵੀ ਦੱਸਦੇ ਨੇ ਜੈਸੇ ਲੱਖ ਬਰਖ ਕੁਰਸ਼ੇਤਰ ਮੇਂ ਅਸ਼ਮੇਤ ਜਗ ਅਭੰਗ ਠਹਿਰੋ ਲੱਖਾਂ ਵਰੇ ਕੁਰਸ਼ੇਤਰ ਦੀ ਧਰਤੀ ਵਿੱਚ ਰਹਿ ਕੇ ਕਿਸੇ ਨੇ ਅਸ਼ਮੇਤ ਜਗ ਇਹੋ ਜਿਹੇ ਕੀਤੇ ਹੋਣ ਜਿਹਨਾਂ ਵਿੱਚ ਭੰਗਣਾ ਨਾ ਪਈ ਹੋਵੇ ਲੱਖਾਂ ਵਰੇ ਕਰੀ ਗਿਆ ਹੋਵੇ ਇੱਕ ਇੱਕ ਜਗ ਤੇ ਅਰਬਾਂ ਖਰਬਾਂ ਪਿਆ ਖਰਚ ਹੁੰਦਾ ਲੱਖਾਂ ਕਰੋੜ ਆਦਮੀ ਕੰਮ ਕਰਨ ਵਾਲੇ ਸੋ ਇਤਨੀ ਦੇਰ ਤੱਕ ਕਿਸੇ ਨੇ ਕੀਤਣ ਕਿੰਨਾ ਸਮਾਂ ਕਿਤਨਾ ਖਰਚ ਹੋਏਗਾ ਆਪਣੇ ਆਪ ਹੀ ਅਨੁਮਾਨ ਲਾਓ ਜੈਸੇ ਲੱਖ ਬਰਖ ਕੁਰਸ਼ੇਤਰ ਅਸ਼ਮੇਤ ਜਗ ਭੰਗ ਠਿਓ ਇਹਨਾਂ ਸਾਰੇ ਜਿਹੜੇ ਪਿੱਛੇ ਗਿਣੀਆਂ ਜਮ੍ਹਾਂ ਕਰ ਲਓ ਕਹਿੰਦੇ ਹਨ ਪੁਨ ਅੰਮ੍ਰਿਤ ਨਾਮ ਵਿਸ਼ੇਸ਼ ਕੀਤੀ ਜਿਨ ਏਕ ਵਾਰ ਸ੍ਰੀ ਵਾਹਿਗੁਰੂ ਕਹੇ ਇਹਨਾਂ ਸਾਰਿਆਂ ਨਾਲੋਂ ਇੱਕ ਵਾਰ ਵਾਹਿਗੁਰੂ ਕਹਿਣ ਦਾ ਮਹੱਤਵ ਬਹੁਤ ਵੱਡਾ ਦੱਸਿਆ ਹੈ ਤਦੇ ਹੀ ਗੁਰੂ ਜੀ ਐਸਾ ਫਰਮਾਉਂਦੇ ਹਨ
ਨਾਮ ਅਮੋਲਕ ਜੀ ਮੇਰੇ ਸਾਹਿਬ ਦਾ ਨਾਮ
ਤਾਕਤਾਂ ਭਰੀਆਂ ਪਈਆਂ ਉਸ ਨਾਮ ਦੀ ਪ੍ਰੇਰਨਾ ਗੁਰੂ ਬਾਬਾ ਜੀ ਸਾਨੂੰ ਕਰਦੇ ਉਹ ਨਾਮ ਜਪਣ ਵਾਸਤੇ ਸਾਨੂੰ ਤਾਕੀਦ ਕੀਤੀ। ਹੋਰ ਬਾਹਰਲੇ ਜਿਤਨੇ ਸਾਧਨ ਜਗਜੀਰਨ ਸਾਧਨ ਦੂਰ ਕੀਏ, ਦ੍ਰਿੜ ਸਾਧਨ ਰਾਮੇ ਨਾਮ ਬਤਾਇਆ। ਜਿਤਨੇ ਪੁਰਾਣੇ ਸਾਧਨ ਕਸ਼ਟ ਦੇ ਤਕਲੀਫ ਦੇਣ ਵਾਲੇ, ਔਖੇ ਜਲਥਾਰੇ, ਧੁਈਆਂ ਤਾਪਣੀਆਂ, ਪੁੱਠੇ ਲਟਕਣੇ, ਹੋਰ ਇਹੋ ਜਿਹੇ, ਉਹਨਾਂ ਨੂੰ ਖੰਡਨ ਕਰਕੇ ਗੁਰੂ ਜੀ ਨੇ ਨਾਮ ਸਿਮਰਨ ਵੱਲ ਸਾਨੂੰ ਤਾਕੀਦ ਕੀਤੀ। ਸਤਸੰਗ ਕਰਨੀ, ਨਾਮ ਜਪਣਾ, ਗੁਰੂ ਸ਼ਰਨ ਵਿੱਚ ਆ, ਇਹਦੀ ਬਹੁਤੀ ਮਹਿਮਤ ਇਹੀ ਵਸਤੂ ਹੈ ਜਿਹੜੀ ਸਾਰੇ ਸੁੱਖਾਂ ਦੀ ਦਾਤਾ ਹੈ। ਹਲਕੇ ਇਉਂ ਦੱਸਿਆ, ਨਾਨਕ ਕੇ ਘਰ ਕੇਵਲ ਨਾਮ। ਗੁਰੂ ਨਾਨਕ ਦੇ ਘਰ ਜਿਵੇਂ ਹਲਵਾਈਆਂ ਦੇ ਘਰ ਮਠਿਆਈ ਹੁੰਦੀ ਹੈ, ਕੱਪੜੇ ਦੇ ਦੁਕਾਨ ਵਾਲਿਆਂ ਪਾਸ ਕੱਪੜਾ ਹੁੰਦਾ, ਇਸੇ ਤਰ੍ਹਾਂ ਗੁਰੂ ਨਾਨਕ ਦੇ ਘਰ ਵਿੱਚ ਨਾਮ ਹੈ।
ਕੇਵਲ ਨਾਮ ਨਾਨਕ ਦੇ ਘਰ,
ਜਿਵੇਂ ਰਾਜਾ ਹੁੰਦਾ ਹੈ ਉਹ ਅਹਿਲਕਾਰਾਂ ਨਾਲ ਸ਼ੋਭਾ ਪਾਉਂਦਾ, ਅਹਿਲਕਾਰ ਰਾਜਾ ਨਾਲ ਸ਼ੋਭਾ ਪਾਉਂਦਾ, ਇਸੇ ਤਰ੍ਹਾਂ ਨਾਮ ਰਾਜਾ ਦੀ ਨਹੀਂ ਹੈ ਵਾਹਿਗੁਰੂ ਦਾ। ਔਰ ਦਾਨ ਇਸ਼ਨਾਨ, ਅੰਮ੍ਰਿਤ ਵੇਲਾ ਇਸ਼ਨਾਨ, ਆਪਣੀ ਜਥਾ ਜੋ ਕਿਰਤ ਵਿੱਚੋਂ ਧਰਮ ਲੇਖੇ ਰੱਬ ਦੇ ਲੇਖੇ ਦਾਨ ਆਦਿ, ਇਹ ਦੋ ਚੀਜ਼ਾਂ ਇਸ਼ਨਾਨ ਔਰ ਦਾਨ, ਇਹ ਅਹਿਲਕਾਰਾਂ ਦੀ ਨਹੀਂ ਹੈ। ਤਾਂ ਤੇ ਮੁੱਖ ਚੀਜ਼ ਨਾਮ। ਗੁਰੂ ਜੀ ਨੇ ਜਿਸ ਨਾਮ ਦੀ ਕਿਤਨੀ ਮਹਿਮਾ ਉਹ ਸਾਨੂੰ ਦਿੱਤਾ। ਸਤਸੰਗ ਦੇ ਆਸਰੇ ਨਾਮ ਨਾਲ ਪਿਆਰ ਪੈਂਦਾ, ਸਤਸੰਗ ਵਿੱਚੋਂ ਨਾਮ ਦੀ ਮਹਿਮਾ ਦਾ ਪਤਾ ਲੱਗਦਾ, ਨਾਮ ਨਾਲ ਗੁਰਤੀ ਜੁੜਦੀ ਹੈ, ਨਾਮ ਜਪਣ ਦੇ ਢੰਗ ਫੇਰ ਆਉਂਦੇ ਹਨ। ਸੋ ਆਇਓ ਇੱਧਰ ਖਿਆਲ ਕਰੋ, ਸੁਰਤ ਫੇਰ ਅਯੁੱਧਿਆ ਲੈ ਜਾਓ। ਗੁਰੂ ਬਾਬਾ ਜੀ ਉਹਨਾਂ ਲੋਕਾਂ ਨੂੰ ਕਹਿ ਰਹੇ, ਜੇ ਕਿਸੇ ਨੇ ਬੈਕੁੰਠ ਜਾਣਾ ਹੈ ਜਾਂ ਸਵਰਗ ਜਾਣਾ ਹੈ, ਅਗਰ ਸਾਰੀ ਦੁਨੀਆਂ ਵੀ ਜਾਣਾ ਚਾਹੇ ਜਾ ਸਕਦੀ ਹੈ ਵਾਹਿਗੁਰੂ ਦਾ ਭਜਨ ਕਰਕੇ। ਉਹ ਵੀ ਸਾਰੀਆਂ ਸ਼ਕਤੀਆਂ ਹਨ, ਉਸ ਵਕਤ ਤੱਕ ਇਕੱਲੀ ਅਯੁੱਧਿਆ ਹੀ ਗਈ। ਅਖੀਰ ਇਹ ਸੁਣ ਕੇ ਉਹਨਾਂ ਨੇ ਅਰਜ਼ ਕੀਤੀ, ਮਹਾਰਾਜ ਨਾਮ ਪਰਮਾਤਮਾ ਦੇ ਬਹੁਤ ਹਨ, ਸੋ ਕਿਹੜਾ ਨਾਮ ਜਪਣਾ ਚਾਹੀਦਾ, ਇੱਕ ਚੀਜ਼ ਦੇ ਕਿਤਨੇ ਕਿਤਨੇ ਨਾਮ ਹੁੰਦੇ ਹਨ। ਪਾਣੀ ਹੈ ਮਿਸਾਲ ਦੇ ਤੌਰ ਤੇ। ਪਾਣੀ ਪੰਜਾਬੀ ਚ ਪਾਣੀ ਕਹਿੰਦੇ ਹਨ, ਅੰਗਰੇਜ਼ੀ ਚ ਵਾਟਰ ਕਹਿੰਦੇ ਹਨ, ਹਿੰਦੀ ਵਿੱਚ ਜਲ ਕਹਿੰਦੇ ਹਨ, ਫਾਰਸੀ ਚ ਆਬ ਕਹਿੰਦੇ ਹਨ, ਅਰਬੀ ਚ ਉਬ ਕਹਿੰਦੇ ਹਨ, ਚੀਜ਼ ਉਹੀ। ਇਸੇ ਤਰ੍ਹਾਂ ਉਹ ਸ਼ਕਤੀ ਜਿਸਨੇ ਸਾਰੀ ਸ੍ਰਿਸ਼ਟੀ ਰਚੀ, ਜਿਸ ਦੇ ਵਿੱਚ ਸਾਰੀ ਸ੍ਰਿਸ਼ਟੀ ਫਿਰ ਲੈ ਹੋ ਜਾਏਗੀ, ਜੋ ਸਾਰੀ ਸ੍ਰਿਸ਼ਟੀ ਦੇ ਅੰਦਰ ਬਾਹਰ ਪਰਿਪੂਰਨ ਹੈ, ਜਿਹੜੀ ਸਾਰੀਆਂ ਸ਼ਕਤੀਆਂ ਦੀ ਸ਼ਕਤੀ ਹੈ, ਜਿਸ ਦੇ ਵਿੱਚੋਂ ਪਤਾ ਨਹੀਂ ਜੋ ਕੁਛ ਕੋਈ ਮੰਗਦਾ ਉਹ ਮਿਲੀ ਜਾਂਦਾ, ਇਹੋ ਜਿਹੇ ਭੰਡਾਰ ਭਰੇ ਹਨ। ਇਸ ਕਰਕੇ ਉਹ ਵਾਹਿਗੁਰੂ ਅੰਤਰਜਾਮੀ ਦੇ ਅਨੰਤ ਨਾਮ ਹਨ, ਅਨੇਕਾਂ ਨਾਮ ਹਨ। ਸੋ ਇੱਕ ਨਾਮ ਨਹੀਂ, ਪਰ ਗੁਰੂ ਜੀ ਕਹਿੰਦੇ ਮੈਂ ਕਿਸੇ ਨਾਮ ਦੇ ਵਿਰੁੱਧ ਨਹੀਂ, ਮੈਂ ਕਿਸੇ ਨਾਮ ਦਾ ਵਿਰੋਧੀ ਨਹੀਂ ਹਾਂ, ਹਾਂ ਇਸ ਕਰਕੇ ਮੈਂ ਸਭ ਨਾਮਾਂ ਨਾਲ ਪਿਆਰ ਕਰਦਾ ਹਾਂ। ਪਰ ਗੱਲ ਇੰਨੀ ਹੈ, ਸਮੁੰਦਰ 'ਤੇ ਜਾਣ ਵਾਸਤੇ ਬਹੁਤ ਸਾਰੇ ਸਟੀਮਰ ਖੜ੍ਹੇ ਹੁੰਦੇ ਨੇ ਉਸਦੀ ਬੰਦਰਗਾਹ 'ਤੇ। ਸੋ ਜਿਸਨੇ ਕਿਸੇ ਬਾਹਰਲੇ ਮੁਲਕ ਨੂੰ ਜਾਣਾ ਹੋਵੇ, ਉਸਨੂੰ ਇੱਕ ਸਟੀਮਰ ਦਾ ਹੀ ਟਿਕਟ ਲੈ ਕੇ ਉਸਦੀ ਸੀਟ ਰਿਜ਼ਰਵ ਕਰਾਉਣੀ ਪੈਂਦੀ ਹੁੰਦੀ ਹੈ। ਸਾਰਿਆਂ ਥਾਈਂ ਉਹਦਾ ਪ੍ਰਯੋਜਨ ਨਹੀਂ ਹੁੰਦਾ, ਨਾ ਹੋਰਨਾਂ ਨਾਲ ਵਿਰੋਧੀ ਹੁੰਦੀ। ਸੋ ਇਸੇ ਤਰ੍ਹਾਂ ਹੀ ਸੰਸਾਰ ਸਮੁੰਦਰ ਤੋਂ ਪਾਰ ਹੋਣ ਵਾਸਤੇ ਸਾਰੇ ਨਾਮ ਰੂਪੀ ਬੇੜੀਆਂ ਹਨ, ਜਾਂ ਯੂੰ ਕਹੋ ਜਿਵੇਂ ਦਰਿਆ ਦਾ ਕਿਨਾਰਾ ਹੈ, ਉਹਦੇ ਕਿਨਾਰੇ ਬਹੁਤ ਸਾਰੀਆਂ ਬੇੜੀਆਂ ਖੜੀਆਂ ਹਨ। ਉਹਨਾਂ ਬੇੜੀਆਂ ਦੇ ਉੱਪਰ ਜਿਸ ਬੇੜੀ 'ਤੇ ਕੋਈ ਸਵਾਰ ਹੋ ਗਿਆ, ਉਸਨੇ ਉਸੀ ਬੇੜੀ ਨੇ ਉਸਨੂੰ ਪਰਲੇ ਕਿਨਾਰੇ ਜਾ ਲਗਾਉਣਾ। ਇਸੇ ਤਰ੍ਹਾਂ ਗੁਰੂ ਜੀ ਕਹਿੰਦੇ ਪਰਮੇਸ਼ਰ ਦੇ ਨਾਮ ਜਿਹੜੇ ਹਨ, ਇਹ ਜਹਾਜ਼ ਜਾਂ ਬੇੜੀਆਂ ਦੀ ਨਿਆਈਆਂ। ਸੰਸਾਰ ਸਮੁੰਦਰ ਹੈ, ਇਸ ਨੂੰ ਤਰਨ ਵਾਸਤੇ ਸੰਸਾਰ ਮੰਡਲਾਂ ਤੋਂ ਸੁੱਖ ਨੂੰ ਉਠਾ ਕੇ, ਨਿਰੰਕਾਰ ਦਾ ਦੇਸ਼, ਵੈਭ ਦਾ ਦੇਸ਼, ਜਿੱਥੇ ਦੁੱਖ ਕਲੇਸ਼ ਤਾਪ ਦੋਖਾ ਦਾ ਨਾਮ ਨਿਸ਼ਾਨ ਹੈ, ਕੇਵਲ ਆਨੰਦ ਦਾ ਸਾਗਰ ਠਾਠਾ ਮਾਰ, ਉੱਥੇ ਪਹੁੰਚਾਉਣ ਵਾਸਤੇ ਇਹ ਨਾਮ ਰੂਪੀ ਬੇੜੀਆਂ ਹਨ। ਪਰ ਇੱਕ ਬੇੜੀ ਅਖਤਿਆਰ ਕਰਨੀ ਪਏਗੀ, ਇੱਕ ਬੇੜੀ 'ਚ ਬੈਠਣਾ ਪਏਗਾ ਮੁਸਾਫਰ ਨੂੰ। ਵਿਰੋਧ ਦੂਸਰੀਆਂ ਬੇੜੀਆਂ ਨਾਲ ਵੀ ਨਹੀਂ, ਜਿਵੇਂ ਪੁੱਤਰ ਨੇ ਆਪਣੇ ਪਿਓ ਦੀ ਜਾਇਦਾਦ ਦਾ ਮਾਲਕ ਬਣਨਾ, ਪਰ ਚਾਚੇ ਤਾਇਆਂ ਨਾਲ ਵੀ ਵਿਰੋਧ ਨਹੀਂ ਕਰਨਾ ਪੈਂਦਾ, ਸਿਆਣੇ ਕਰ ਇਉਂ ਨਹੀਂ ਕਰਦੇ। ਸੋ ਇਸ ਤਰੀਕੇ ਸਿਰ ਇੱਕ ਨਾਮ ਨਾਨਕ ਤਾਰੇ ਏਕ ਨਾਮ। ਫਿਰ ਉਹਨਾਂ ਸਵਾਲ ਕੀਤਾ, ਮਹਾਰਾਜ ਬੇੜੀ ਆਪਣੇ ਆਪ ਨਹੀਂ ਚੱਲਿਆ ਕਰਦੀ, ਬੇੜੀ ਨੂੰ ਚਲਾਉਣ ਵਾਲਾ ਕੋਈ ਮਲਾਹ ਹੁੰਦਾ? ਇਸੀ ਤਰ੍ਹਾਂ ਨਾਮ ਰੂਪੀ ਬੇੜੀ ਨੂੰ ਚਲਾਉਣ ਵਾਲਾ ਇਹੋ ਜਿਹਾ ਮਲਾਹ ਹੋਣਾ ਚਾਹੀਦਾ, ਇਹ ਕਿਰਪਾ ਕਰਕੇ ਦੱਸੋ। ਗੁਰੂ ਜੀ ਨੇ ਫਰਮਾਨ ਕੀਤਾ, ਬੇੜੀ ਨੂੰ ਚਲਾਉਣ ਵਾਲਾ ਮਲਾਹ ਉਹ ਹੋਣਾ ਚਾਹੀਦਾ ਹੈ ਜਿਹੜਾ ਮੁਸਾਫਰਾਂ ਨੂੰ ਬੇੜੀ ਵਿੱਚ ਬਿਠਾ ਕੇ ਪਰਲੇ ਕਿਨਾਰੇ ਲਿਜਾਣ ਨੂੰ ਸਮਰੱਥ ਹੋਈਆਂ ਨੇ, ਉਹਦੀਆਂ ਅੱਖਾਂ ਵੀ ਸਾਬਤ ਹੋਣ, ਉਹਦੇ ਹੱਥ ਪੈਰ ਵੀ ਸਾਬਤ ਹੋਣ। ਹੱਥਾਂ ਪੈਰਾਂ ਨਾਲ ਚੱਪੂ ਮਾਰਨਾ ਹੈ ਬੇੜੀ ਨੂੰ ਚਲਾਉਣ ਵਾਸਤੇ, ਔਰ ਅੱਖਾਂ ਨਾਲ ਦੇਖਣਾ ਵੀ ਫਲਾਣਾ ਕਿਨਾਰਾ ਉੱਥੇ ਪਹੁੰਚਣਾ ਹੈ। ਅਗਰ ਅੱਖਾਂ ਨਹੀਂ ਹਨ, ਪਤਾ ਨਹੀਂ ਬੇੜੀ ਕਿੱਧਰ ਨੂੰ ਚੱਲ ਪਵੇ, ਨਿਗ੍ਹਾ ਨਹੀਂ। ਅਗਰ ਹੱਥ ਪੈਰ ਨਹੀਂ ਹਨ, ਚੱਪੂ ਕਾਹਦੇ ਨਾਲ ਮਾਰੇਗਾ? ਇਸੀ ਤਰ੍ਹਾਂ ਹੀ ਗੁਰੂ ਜੀ ਕਹਿੰਦੇ ਸੰਸਾਰ ਸੰਬੰਧ ਵਪਾਰ ਕਰਨ ਵਾਸਤੇ ਨਾਮ ਰੂਪੀ ਬੇੜੀ ਨੂੰ ਚਲਾਉਣ ਵਾਲਾ ਮਲਾ ਮਹਾਂਪੁਰਖ ਹੋਣਾ ਚਾਹੀਦਾ, ਜੋ ਸਾਧਨ ਸੰਪੰਨ ਹੋਣ, ਹੋ ਕੇ ਰੂਪ ਦੇ ਵਿੱਚ ਅਭੇਤਾ ਜੀ ਨੇ ਹਾਸਲ ਕੀਤੀ, ਉਹਨਾਂ ਦੁਆਰਾ ਸੰਸਾਰ ਸਮੁੰਦਰ ਤੋਂ ਪਾਰ ਹੁੰਦਾ ਹੈ। ਜਿਵੇਂ ਪਰਮੇਸ਼ਵਰ ਦਾ ਨਾਮ ਜਿਹੜਾ ਹੈ ਇਹ ਜੀਵ ਨੂੰ ਸੰਸਾਰ ਸਮੁੰਦਰ ਤੋਂ ਪਾਰ ਕਰਦਾ ਹੈ, ਉਸ ਨਾਮ ਦੀ ਮਹਿਮਾ ਅਕਥਨੀ ਹੈ।
ਮਹਿਮਾ ਹਰ ਨਾਮ ਦੀ ਸੰਤਾਂ ਦੇ ਹਿਰਦੇ, ਮੈਂ ਮਹਾਰਾਜ
ਸਾਹਿਬ ਮਰਦਾਨੇ ਨੂੰ ਕਹਿੰਦੇ ਪਟਣੇ। ਸੋ ਕਹਿਣਗੇ ਮਰਦਾਨੇ ਆ ਜਿਵੇਂ ਹੀਰੇ ਲਾਲ ਜਵਾਹਰਾਤ ਦੀ ਕਦਰ ਜਾਂ ਮਹਿਮਾ ਨੂੰ ਜਾਰੀ ਜਾਣਦੇ ਹਾਂ, ਇਸੀ ਤਰ੍ਹਾਂ ਵਾਹਿਗੁਰੂ ਦੇ ਨਾਮ ਦੀ ਕਦਰ ਨੂੰ ਸੋ ਨਾਮ ਜਪਣ ਵਾਲੇ ਵਾਹਿਗੁਰੂ ਦੇ ਪਿਆਰੇ ਹੀ ਜਾਣਦੇ ਹਨ। ਦੋਵੇਂ ਕਿਤਾਬ ਬਚਨ ਬਲਾਸ ਹੋ ਹੀ ਰਹੇ ਹਨ ਕਿਤਨੇ ਨੂੰ ਸਾਲ ਸਰਾਏ, ਅਤੇ ਉਸਦਾ ਨੌਕਰ ਦਰਕਾ ਭੋਜਨ ਪਾਣੀ ਲੈ ਕੇ ਆ ਪਹੁੰਚਦੇ ਹਨ, ਆ ਪਹੁੰਚਦੇ ਹਨ। ਸੋ ਨਮਸਕਾਰ ਕੀਤੀ, ਸਾਰੀਆਂ ਵਸਤਾਂ ਅੱਗੇ ਰੱਖ ਦਿੱਤੀਆਂ, ਨਮਸਕਾਰ ਕਰਕੇ ਦਰਸ਼ਨ ਕਰਦੇ ਹਨ। ਸੋ ਚਿੱਤ ਨੂੰ ਸ਼ਾਂਤ ਆਈ, ਠੰਡ ਪਈ। ਗੁਰੂ ਜੀ ਨੇ ਹੁਕਮ ਕੀਤਾ ਪਹਿਲੇ ਵੀ ਮਰਦਾਨੇ ਨੂੰ ਲੱਗੀ ਹੈ ਭੁੱਖ, ਇਸ ਭੋਜਨ ਦੇ ਪੰਜ ਸਿਕਰ। ਭਾਈ ਵਾਲੇ ਨੇ ਐਸਾ ਹੀ ਕੀਤਾ, ਸਾਰਿਆਂ ਨੂੰ ਵੰਡਿਆ, ਵੰਡ ਸਕਣਾ ਗੁਰੂ ਬਾਬੇ ਦਾ ਹੁਕਮ ਸੀ। ਖੈਰ ਉਸ ਮੌਕੇ ਸਾਲਸਰਾਏ ਨੇ ਪ੍ਰਾਰਥਨਾ ਕੀਤੀ, ਗਰੀਬ ਨਵਾਜ ਬੜੀ ਦੇਰ ਹੋ ਗਈ ਸਤਸੰਗ ਕਰਦਿਆਂ ਪਰ ਮਨ ਨੂੰ ਸ਼ਾਂਤ ਨਸੀਬ ਨਹੀਂ ਹੋਈ, ਮਨ ਨੂੰ ਠੰਡ ਨਹੀਂ ਆਈ, ਕਿਰਪਾ ਕਰਕੇ ਦੱਸੋ ਸਤਸੰਗ ਕਿਵੇਂ ਕੀਤਾ ਜਾਏ, ਉਸਦਾ ਕੀ ਢੰਗ ਹੈ, ਸਤਸੰਗ ਕਰਨ ਦਾ ਕੀ ਪ੍ਰਕਾਰ। ਦੁਨੀਆਂ ਦੇ ਹਰ ਕੰਮ ਕਰਨ ਦਾ ਕੋਈ ਨਾ ਕੋਈ ਤਰੀਕਾ ਹੁੰਦਾ, ਸਵਾਲ ਹੱਲ ਹੁੰਦੇ ਨੇ ਫਾਰਮੂਲਿਆਂ ਦੁਆਰਾ, ਹੋਰ ਕਈ ਮਸ਼ੀਨਰੀ ਆਦਿ ਦੇ ਕੰਮ ਯੁਕਤੀ ਨਾਲ ਚੱਲਦੇ, ਆਸਮਾਨ ਵਿੱਚ ਉੱਡਦੇ ਫਿਰਦੇ ਨੇ ਇਹ ਵੀ ਯੁਕਤੀ ਨਾਲ ਹੀ ਉੱਡਦੇ, ਆ ਮੋਟਰਾਂ ਰੇਲਾਂ ਆਦਿ ਤੁਰਦੀਆਂ ਇੱਥੇ ਵੀ ਯੁਕਤੀ ਹੀ ਕੰਮ ਕਰਦੀ। ਇਸੀ ਤਰ੍ਹਾਂ ਸੋ ਕਹਿਣ ਲੱਗ, ਕਿਰਪਾ ਕਰਕੇ ਦੱਸੋ ਸਤਸੰਗ ਕਿਵੇਂ ਕਰਨਾ ਚਾਹੀਦਾ। ਗੁਰੂ ਜੀ ਨੇ ਫਰਮਾਇਆ ਸਾਲ ਸਰਾ ਸਤਸੰਗ ਭਜਨ ਤੋਂ ਬਿਨਾਂ ਸ਼ਾਂਤ ਨਹੀਂ ਹੈ, ਦੁਨੀਆਂ ਦਾ ਕੋਈ ਪਦਾਰਥ ਮਨ ਨੂੰ ਸ਼ਾਂਤ ਨਹੀਂ ਕਰ ਸਕਦਾ ਭਜਨ ਤੋਂ ਬਿਨਾਂ, ਭਜਨ ਸਤਸੰਗ ਤੋਂ ਬਿਨਾਂ ਨਹੀਂ ਹੁੰਦਾ, ਕਿਉਂਕਿ ਜਿਤਨੇ ਪਦਾਰਥ ਦੁਨੀਆਂ ਦੇ ਹਨ ਉਹਨਾਂ ਵਿੱਚ ਰਾਗ ਦੁਆਇਸ਼ ਔਰ ਅਤ੍ਰਿਪਤੀ ਦੋ ਸੁਭਾਵ ਇਹਨਾਂ ਦੇ ਹਨ, ਜਿੱਥੇ ਰਾਗ ਦੁਆਇਸ਼ ਹੋਵੇ ਔਰ ਅਤ੍ਰਿਪਤੀ ਹੋਵੇ ਉੱਥੇ ਸ਼ਾਂਤੀ ਨਹੀਂ ਹੋਇਆ ਕਰ। ਸੋ ਇਹਨਾਂ ਵਿੱਚੋਂ ਇਨਸਾਨ ਸ਼ਾਂਤ ਸੁੱਖ ਕੱਢਣਾ ਚਾਹੁੰਦਾ ਹੈ ਪਰ ਜਿੱਥੇ ਸ਼ਾਂਤੀ ਦੀ ਛਿਟਵ ਨਹੀਂ ਉੱਥੋਂ ਸ਼ਾਂਤ ਕਿੱਥੋਂ ਮਿਲੇਗੀ। ਰੇਤੇ ਨੂੰ ਪੀੜੀ ਚਲੋ ਹਜ਼ਾਰਾਂ ਵਾਰੇ, ਉਹਦੇ ਵਿੱਚੋਂ ਤੇਲ ਨਿਕਲਣਾ ਕੋਈ ਨਹੀਂ। ਇਸੀ ਤਰ੍ਹਾਂ ਹੀ ਜਿਹਨਾਂ ਪਦਾਰਥਾਂ ਦੇ ਦੋ ਦੋਸ਼ ਹਨ ਕੁਦਰਤ ਵੱਲੋਂ ਰਾਗ ਦੁਆਇਸ਼ ਔਰ ਅਤ੍ਰਿਪਤੀ, ਇੱਕ ਤਾਂ ਰੱਜ ਨਹੀਂ ਇਹਨਾਂ ਨਾਲ ਆਉਂਦਾ, ਦੂਸਰੇ ਇਹਨਾਂ ਵਿੱਚ ਰਾਗ ਅਤੇ ਦੁਆਇਸ਼, ਰਾਗ ਨਾਲ ਪਿਆਰ ਦਾ ਦੁਆਇਸ਼ ਨਾਲ ਵਿਰੋਧ, ਦੋ ਭਰੇ ਪਏ ਹਨ। ਸ਼ਾਂਤੀ ਇੱਥੋਂ ਕਿੱਥੋਂ ਲੱਭ ਜਾਏਗੀ, ਸ਼ਾਂਤੀ ਸਤਸੰਗ ਦੁਆਰਾ ਭਜਨ ਵਿੱਚ ਹੀ। ਸੋ ਇਹ ਸੁਣ ਕੇ ਸਾਲ ਸਰੇ ਨੇ ਅਰਜ਼ ਕੀਤੀ, ਮਹਾਰਾਜ ਕਿਰਪਾ ਕਰੋ, ਉਹ ਉਪਾ ਉਹ ਤਰੀਕਾ ਉਹ ਯੁਕਤੀ ਉਹ ਢੰਗ ਦੱਸੋ ਜਿਵੇਂ ਸਤਸੰਗ ਕਰਨਾ ਚਾਹੀਦਾ ਹੈ ਤਾਂ ਕਿ ਮਨ ਸ਼ਾਂਤ ਹੋਵੇ। ਸਾਧਨ ਸ਼ਾਂਤੀ ਦੀ ਕਦਰ, ਸ਼ਾਂਤੀ ਦੀ ਚਾਹ ਉਹ ਲੋਕ ਕਰਦੇ ਨੇ ਅਸਲ ਵਿੱਚ ਜਿਨ੍ਹਾਂ ਨੇ ਦੁਨਿਆਵੀ ਪਦਾਰਥਾਂ ਨੂੰ ਬਹੁਤ ਪ੍ਰਾਪਤ ਕਰਕੇ ਉਹਨਾਂ ਵਿੱਚੋਂ ਕੋਸ਼ਿਸ਼ ਕੀਤੀ ਹੋਵੇ ਸੁੱਖ ਪ੍ਰਾਪਤ ਕਰਨ ਦੀ ਲੇਕਿਨ ਲੱਭਿਆ ਨਾ ਹੋਵੇ, ਅਤੇ ਉਹਨਾਂ ਨੂੰ ਇਹ ਵਿਸ਼ੇਸ਼ ਕਦਰ ਹੋਇਆ ਕਰਦੀ ਹੈ। ਸਵਈਓਂ ਅੱਜ ਅਮਰੀਕਾ ਹੈ ਸਭ ਤੋਂ ਅਮੀਰ ਮੁਲਕ ਮੈਂ, ਉਹ ਲੋਕ ਤੜਫਦੇ ਹਨ, ਤਰਲੇ ਲੈਂਦੇ ਹਨ ਕਿਵੇਂ ਮਨ ਨੂੰ ਠੰਡ ਪਏ। ਸੋ ਠੰਡ ਜਿਹੜੀ ਹੈ ਭਜਨ ਤੋਂ ਬਿਨਾਂ ਨੇ, ਕਿਉਂਕਿ ਗੁਰੂ ਜੀ ਫਰਮਾਉਂਦੇ ਹਨ ਸੁੰਦਰ ਸੇਜ ਅਨੇਕ ਸੁੱਖ ਰਸ ਭੋਗਣ ਪੂਰੇ, ਗ੍ਰਹਿ ਸਵੈਨ ਚੰਦਨ ਸੁਗੰਧ ਲਾਏ ਮੋਤੀ ਹੀਰੇ, ਮਨ ਇੱਛੇ ਸੁਖ ਮਾਣਦਾ ਇਛ ਨਾ ਹੀ ਵਿਸੂਰੇ, ਸੋ ਪਰਵ ਜਿਤਨਾ ਆਵ ਹੀ ਵਿਸ਼ਟਾ ਕੇ ਕੀਰੇ, ਬਿਨ ਹਰ ਨਾਮ ਨਾ ਸ਼ਾਂਤ ਹੋਏ ਗੀਤ ਵਿਦ ਮਨ ਪੀਰੇ। ਵਾਹਿਗੁਰੂ ਦੇ ਭਜਨ ਤੋਂ ਬਿਨਾਂ ਸ਼ਾਂਤੀ ਕਿਸੇ ਵਸਤੂ ਵਿੱਚ ਵੀ ਨਹੀਂ ਹੈ।
ਸ਼ਾਂਤ ਨਾ ਹੋਵੇ ਜੀ ਬਿਨਾ ਹਰ ਨਾਮ ਤੋਂ, ਸ਼ਾਂਤ ਨਾ ਹੋਵੇ ਬਿਨਾ ਹਰ ਨਾਮ ਹਰ ਨਾਮ ਤੋਂ।
ਸਭ ਵੱਡਾ ਪਦਾਰਥ ਇਹਨਾਂ ਲੋਕਾਂ 14 ਪੰਨਾ ਵਿੱਚ ਇਹ ਵਾਹਿਗੁਰੂ ਦੇ ਭਜਨ ਤੋਂ ਬਿਨਾਂ ਹੋਰ ਕਿਸੇ ਵਸਤੂ ਨਾਲ ਮਿਲਦੀ ਨਹੀਂ। ਸਿੱਧਾਂ ਨੂੰ ਗੁਰੂ ਬਾਬਾ ਜੀ ਨੇ ਇਹੀ ਕੁਛ ਕਿਹਾ ਸੀ ਜਦੋਂ ਉਹਨਾਂ ਨੇ ਆਪਣੀਆਂ ਸ਼ਕਤੀਆਂ ਦਿਖਾਉਣ ਦੇ ਉਪਰਾਲੇ ਕੀਤੇ ਤੇ ਕਹਿਣ ਲੱਗੇ ਗੁਰੂ ਨਾਨਕ ਤੁਸੀਂ ਵੀ ਕੋਈ ਸ਼ਕਤੀ ਦਿਖਾਓ। ਗੁਰੂ ਜੀ ਕਹਿੰਦੇ ਵਾਹਿਗੁਰੂ ਦੇ ਭਜਨ ਤੋਂ ਬਿਨਾਂ ਸਤਸੰਗ ਤੋਂ ਬਿਨਾਂ ਅਸੀਂ ਹੋਰ ਕਿਸੇ ਸ਼ਕਤੀ ਨੂੰ ਨਹੀਂ ਜਾਣਦੇ। ਇਸ ਵਸਤੂ ਤੋਂ ਮਨ ਠੰਡਾ ਸ਼ਾਂਤ ਹੋ ਜਾਏ। ਸਾਰਿਆਂ ਸਾਲਥਰਾਂ ਨੇ ਅਰਜ਼ ਕੀਤੀ ਉਹ ਪਾ ਦੱਸੋ ਸਤਸੰਗ ਕਰਨਾ। ਗੁਰੂ ਜੀ ਨੇ ਦੱਸਿਆ ਸਾਲਥਰਾ ਠੀਕ ਗੱਲ ਹੈ, ਹਰ ਕੰਮ ਯੁਕਤੀ ਨਾਲ ਹੁੰਦਾ, ਤਰੀਕੇ ਸਿਰ ਹੁੰਦਾ, ਸਤਸੰਗ ਕਰਨ ਦਾ ਵੀ ਤਰੀਕਾ ਹੈ। ਇਹ ਤਿੰਨ ਸੁਨਹਿਰੀ ਅਸੂਲ ਸਤਸੰਗੀ ਪੁਰਸ਼ ਨੂੰ ਭੁੱਖ ਰੱਖਣੇ ਚਾਹੀਦੇ, ਜਿਹਨੇ ਆਪਣੇ ਮਨ ਨੂੰ ਪੂਰਾ ਪੂਰਾ ਸ਼ਾਂਤ ਕਰਨਾ ਹੋਵੇ। ਪਹਿਲਾ ਜਿਤਨੀ ਸ਼ਰਧਾ ਹੋਣੀ ਚਾਹੀਦੀ ਹੈ, ਦੂਸਰਾ ਨਿਰਮਾਣਤਾ, ਤੀਸਰਾ ਚਿੱਤ ਦੀ ਇਕਾਗਰਤਾ ਦੁਆਰਾ ਸਤਸੰਗ ਕਰਨ ਦਾ ਸੁਭਾਵ ਬਣਾ ਲਵੇ। ਸ਼ਰਧਾ ਵਿਸ਼ਵਾਸ ਯਕੀਨ ਭਰੋਸਾ ਇਹ ਹੋਵੇ, ਪਰ ਨਿਰਮਾਣਤਾ ਕਿਸੇ ਗੱਲ ਦਾ ਚਿੱਤ ਵਿੱਚ ਮਾਣ ਤਾਣ ਨਹੀਂ ਹੋਣਾ ਚਾਹੀਦਾ। ਸੋ ਰਾਜਮਦ, ਹਕੂਮਤ ਮਦ, ਜਵਾਨੀ ਮਦ, ਰੂਪ ਮਦ, ਹਨਮਦ, ਵਿਦਿਆਮਦ ਆਦਿ, ਇਹਨਾਂ ਤੋਂ ਮਨ ਖਾਲੀ ਹੋਣਾ ਚਾਹੀਦਾ ਹੈ ਔਰ ਚਿੱਤ ਦੀ ਇਕਾਗਰਤਾ, ਮਨ ਦਾ ਟਕਾ ਹੋਣਾ ਚਾਹੀਦਾ। ਇਹ ਤਿੰਨ ਚੀਜ਼ਾਂ ਸਤਸੰਗੀ ਪੁਰਸ਼ ਦੇ ਮਨ ਨੂੰ ਸ਼ਾਂਤ ਕਰਦੀਆਂ ਹਨ ਜਦੋਂ ਇਹਨਾਂ ਦੁਆਰਾ ਸਤਸੰਗ ਕਰਨ ਦਾ ਸੁਭਾਵ ਬਣਾ ਲਿਆ ਜਾਵੇ। ਅਤੇ ਸਤਸੰਗ ਦੁਆਰਾ ਹੀ ਨਿਸਤਾਰਾ ਹੈ, ਗੁਰੂ ਜੀ ਐਸਾ ਫਰਮਾਉਂਦੇ।
ਸਤਸੰਗਤ ਮਿਲੇ
ਸਮੁੰਦਰ ਤੋਂ ਨਿਸ਼ਤਾਰਾ ਹੈ। ਪਰ ਸਤਸੰਗ ਕਰਨ ਦੇ ਇਹ ਤਿੰਨ ਸੁਨਹਿਰੀ ਕਸੂਰ ਮੁੱਕ ਰੱਖ ਕੇ ਸਤਸੰਗ ਕਰਨ ਦੀ ਆਦਤ ਬਣਾ ਲੈਣੀ ਚਾਹੀਦੀ ਹੈ। ਗੱਜ ਵੱਜ ਕੇ ਗੁਰੂ ਸਤੋਤਰ ਵੀ ਸਭ ਨੇ ਬੋਲਣਾ।
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ, ਧੰਨ ਹੈ
ਤੂੰ ਠਾਕਰ ਤੂੰ ਮੋਹ ਵਾਲਾ